गुरु नानक अंगद गुरु अमरदास पदवंद रामदास अर्जुन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुर शब्द कमाए जन जीते पंच विकार तिन संतन को वंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जियो पैदल ब्रिंद करे बह डेरे तिन है के असवार कनेरे गन मतंग चिंगारत खरे कंचन रजत चूल परवरे पैदल ब्रिंद करे बह डेरे
वाहिगुरु जी का खालसा वाहिगुरु जी की फतेह परम सत्कार योग गुरु खालसा सार संत जी अमृत वेले दा सुंदर दीवान सज रहा है गुरबाणी स्वरूप सतगुरु साहिब जी की प्रकाश सेवा हुई है गुरबाणी दा जाप ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ ਕੀਰਤਨ ਤੋਂ ਬਾਅਦ ਛੇਵੇਂ ਗੁਰੂ ਜੀ ਦਾ ਇਤਿਹਾਸ ਚੱਲਿਆ ਹੋਇਆ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਅੱਲਾਹ ਲੈ ਰਹੇ ਹਾਂ ਜਿਸ ਤਰ੍ਹਾਂ ਕਾਬਲ ਕੰਧਾਰ ਪਿਸ਼ੌਰ ਵੱਲੋਂ ਤਾਰਾ ਚੰਦ ਤੇ ਭਗਤ ਮੱਲ ਜੋ ਗੁਰੂ ਘਰ ਦੇ ਮਹਾਨ ਮਸੰਦ ਸਨ ਬੀਬੀ ਵੀਰੂ ਜੀ ਦਾ ਵਿਵਾਹ ਜਾਣ ਕੇ ਗੁਰਸਿੱਖਾਂ ਦੇ ਘਰਾਂ ਵਿਚ ਦਸਵੇਂ ਦਸਾਂ ਦੀ ਮਾਇਆ ਇਕੱਤਰ ਕੀਤੀ ਹੋਈ ਹੈ ਉਹ ਇਕੱਠਿਆਂ ਕਰਕੇ ਸੰਗਤ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ ਆਪਾਂ ਪ੍ਰਸੰਗ ਕੱਲ ਸੁਣ ਰਹੇ ਸੀ ਵੀ ਦੁਪਹਿਰ ਦਾ ਸਮਾਂ ਸੀ ਤੇ ਤੜਕੇ ਅੰਮ੍ਰਿਤ ਵੇਲੇ ਚੱਲੇ ਸਨ ਜਿਸ ਕਰਕੇ ਕੋਈ ਸ਼ਿਕਾਇਤ ਹੈ ਨਹੀਂ ਸੀ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਹੋਰ ਫਲ ਫਰੂਟ ਮੇਵੇ ਰੱਖ ਕੇ ਇਹਨਾਂ ਨੇ ਨਮਸਕਾਰ ਕੀਤੀ ਗੁਰੂ ਮਹਾਰਾਜ ਨੇ ਰਾਜੀ ਖੁਸ਼ੀ ਤੋਂ ਬਾਅਦ ਮਨ ਵਿਚ ਵਿਚਾਰਿਆ ਹੈ ਵੀ ਲੰਗਰ ਦਾ ਸਮਾਂ ਤਾਂ ਹੁਣ ਲੰਘ ਚੁੱਕਿਆ ਹੈ ਤੇ ਸ਼ਾਮ ਨੂੰ ਲੰਗਰ ਬਹੁਤ ਦੇਰੀ ਨਾਲ ਇਹਨਾਂ ਨੂੰ ਛਕਣ ਨੂੰ ਹਾਸਲ ਹੋਏਗਾ ਖਿਆਲ ਕੀਤਾ ਵੀ ਗੁਰੂ ਕੇ ਮਹਿਲਾਂ ਵਿਚ ਸਪੁੱਤਰੀ ਦਾ ਵਿਵਾਹ ਨੇੜੇ ਆ ਰਿਹਾ ਉਸ ਸੰਤ ਵਿਚ ਮਿਠਾਈਆਂ ਪੱਕ ਰਹੀਆਂ ਹਨ ਵੀ ਥੋੜਾ ਬਹੁਤ ਇਹਨਾਂ ਨੂੰ ਉਥੋਂ ਲਿਆ ਕੇ ਛਕਾ ਦਈਏ ਵੀ ਸ਼ਾਮ ਨੂੰ ਗੁਰੂ ਕਾ ਲੰਗਰ ਤਿਆਰ ਹੋ ਜਾਏਗਾ ਇਹ ਛਕਾ ਲੈਣਗੇ ਇਸ ਤਰ੍ਹਾਂ ਦਾ ਵਿਚਾਰ ਜਾ ਕਰਕੇ ਦਾਸਾਂ ਨੂੰ ਭੇਜ ਕੇ ਕਹਿ ਦਿੱਤਾ ਵੀ ਦਮੋਦਰੀ ਜੀ ਨੂੰ ਆਖੋ ਵੀ ਕਾਬਲ ਕੰਧਾਰ ਪਿਸ਼ੌਰ ਦੀਆਂ ਸੰਗਤਾਂ ਆਈਆਂ ਭੁੱਖੀਆਂ ਸੱਕੀਆਂ ਭੁੱਖੀਆਂ ਚਹਾਈਆਂ ਹੈ, ਗੁਰੂ ਕੇ ਲੰਗਰ ਵਿਚ ਪ੍ਰਸ਼ਾਦਾ ਇਸ ਵੇਲੇ ਹੈ ਨਹੀਂ, ਦੁਪਹਿਰ ਢਲ ਚੁੱਕਿਆ ਹੈ, ਵੀ ਪਕਵਾਨ ਲੈਣ ਵਾਸਤੇ ਸਾਨੂੰ ਭੇਜਿਆ, ਕਹਿ ਕੇ ਲੈ ਆਓ ਮਠਿਆਈਆਂ। ਸਿੱਖ ਗਏ, ਮਾਤਾ ਨੂੰ ਬੇਨਤੀ ਕਰ ਦਿੱਤੀ, ਪਰ ਇਹਨੇ ਅੱਗਿਓਂ ਕਹਿ ਦਿੱਤਾ ਵੀ ਇਹ ਤਾਂ ਸਗਨਾਂ ਦੀ ਮਠਿਆਈ ਹੈ, ਇਹ ਸੰਸਾਰ ਰੀਤੀ ਹੈ ਵੀ ਪਹਿਲਾਂ ਬਣੀ ਮਠਿਆਈ ਨੂੰ ਕੋਈ ਖਾਂਦਾ ਨਹੀਂ ਹੁੰਦਾ ਹੈ, ਜਦੋਂ ਆਉਂਦੇ ਜਾਂ ਜੀ ਬਰਾਤੀ ਉਹ ਖਾਂਦੇ ਮੂੰਹ ਪਾਉਂਦੇ, ਫਿਰ ਉਦੋਂ ਬਾਅਦ ਐਸਾ ਕੁਛ ਕੀਤਾ ਜਾਂਦਾ ਹੈ। ਇਸ ਕਰਕੇ ਜਿੰਨਾ ਵੀ ਮਠਿਆਈ ਬਣੀ ਬਣਾਈ ਹੁਣ ਤੱਕ ਉਹਦੇ ਵਿਚੋਂ ਕਿਤੇ ਵੀ ਕੋਈ ਵਰਤੋਂ ਨਹੀਂ ਪਾ, ਕਿਸੇ ਨੇ ਵੀ ਉਹਦੇ ਵਿਚੋਂ ਨਹੀਂ ਕੁਝ ਛਕਿਆ ਛਕਾਇਆ ਹੈ। ਇਸ ਕਰਕੇ ਸਗਨਾਂ ਦੀ ਮਠਿਆਈ ਮੈਂ ਦੇ ਨਹੀਂ ਸਕਦੀ ਹਾਂ। ਸਿੱਖ ਵਾਪਸ ਪਰਤ ਆਏ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸ ਦਿੱਤਾ, ਆਪ ਜੀ ਫਿਰ ਵੀਰ ਰਸ ਵਿਚ ਆ ਗਏ, ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਵਾਜੇ ਨਵਾਜੇ ਗੁਰਸਿੱਖ ਹੈ, ਇਹਨਾਂ ਨਾਲੋਂ ਜਾਣੀ ਚੰਗੇ ਚੰਗਾ ਜੇ ਇਹਨਾਂ ਦੇ ਲਾਇਕ ਨਹੀਂ ਹੈ, ਇਹ ਨਹੀਂ ਖਾ ਸਕਦੇ, ਫਿਰ ਤੇਰੇ ਵੀ ਨਹੀਂ ਮਨੀ ਜਾਣੀ ਖਾਣਗੇ ਨੂੰ ਮੁਸਲੇ ਖਾਣਗੇ। ਉਹ ਵੀ ਹੁਣ ਤਾਂ ਇਹ ਚਲੋ ਸੇਵਕਾਂ ਨੇ ਬੇਨਤੀ ਕਰਕੇ ਕਿਹਾ ਨਾ ਵੀ ਕਹਿੰਦੇ ਫਿਰ ਜ਼ਬਰਦਸਤੀ ਖਾਣਗੇ, ਖੋ ਖੋ ਖਾਣਗੇ। ਇਸ ਤਰ੍ਹਾਂ ਦੇ ਜਦੋਂ ਬਚਨ ਕਹਿ ਦਿੰਦੇ ਆ ਸਿੱਖ ਵੀ ਤਰਨ ਸਰਨ ਕੰਪੇ ਵੀ ਆ ਕੀ ਹੋ ਗਿਆ ਸਾਡੇ ਆਉਣ ਕਰਕੇ। ਉਧਰ ਜਦੋਂ ਦਮੋਦਰੀ ਪਤਨੀ ਨੂੰ ਪਤਾ ਲੱਗਿਆ, ਉਹ ਵੀ ਪੁੱਛਦਾ ਰਹੀ ਹੈ ਵੀ ਮੈਂ ਕੀ ਕਰ ਬੈਠੀ, ਪਰ ਜਿਹੜੀ ਉਹ ਨੇਤ ਹੈ ਹੋਣ ਹਾਰ ਹੈ, ਕਿਉਂਕਿ ਜੇ ਉਹ ਐਸਾ ਨਾ ਕਰਦੀ ਫਿਰ ਇਤਿਹਾਸ ਨਹੀਂ ਬਣਨਾ ਸੀ। ਇਹਦੇ ਵਿੱਚ ਸਾਨੂੰ ਹੁਣ ਸਿੱਖਿਆ ਮਿਲ ਜਾਂਦੀ ਹੈ, ਅਸੀਂ ਜਾਜੀਆਂ ਮਾਜੀਆਂ ਨੂੰ ਸਿੱਖਾਂ ਨਾਲੋਂ ਉੱਪਰ ਜਾਣਗੀਆਂ ਤੇ ਸਾਡੇ ਅਸੀਂ ਮਹਾਂਮੂਰਖ ਹੈ। ਗੁਰੂ ਕੇ ਸਿੱਖ ਆ ਜਾਣ ਤੇ ਅਸੀਂ ਕਹੀਏ ਵੀ ਸਗਨਾਂ ਦੀ ਮਿਠਾਈ ਅਸੀਂ ਨਹੀਂ ਖਵਾਉਣੀ ਹੈ, ਜਿਵੇਂ ਉਹਦੇ ਨਾਲ ਹੋਈ ਸਾਡੇ ਨਾਲ ਵੀ ਹੋਜੂ, ਇਹ ਵਿਘਨ ਪਊਗਾ, ਫਿਰ ਜਾਜੀ ਮਾਜੀ ਤਾਂ ਨਹੀਂ ਖਾਂਦੇ, ਹੋਰ ਕੋਈ ਖਾ ਲੂ। ਉਹ ਭਾਵ ਹੈ ਵੀ ਜਿਹੜਾ ਗੁਰੂ ਹੈ ਤੇ ਗੁਰੂ ਦੇ ਸਿੱਖ ਹੈ ਰਹਿਤ ਬਹਿਤ ਸਕਦੇ ਹੈ, ਸੂਲ ਵਿੱਚ ਚੱਲਦੇ ਹੈ, ਉਹਨਾਂ ਨਾਲੋਂ ਕੋਈ ਉੱਪਰ ਦੀ ਹੈ ਨਹੀਂ ਹੈ। ਇਸੇ ਕਰਕੇ ਗੁਰਬਾਣੀ ਵਿੱਚ ਵੀ ਭਗਤ ਵੀ ਵੱਡੇ ਹੈ, ਗਿਆਨਵਾਨ ਵੀ ਵੱਡੇ ਹੈ, ਪਰ ਸਾਧੂ ਵੀ ਮਹਾਨ ਹੈ। ਅਖੀਰ ਤੇ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹੈ ਵੀ ਸਾਰਿਆਂ ਨਾਲੋਂ ਜਿਹੜੇ ਵੱਡੇ ਭਾਗ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਦੇ ਹੈ। ਉਹ ਕਾਰਨ ਕੀ ਹੈ? ਜੋ ਗੁਰਸਿੱਖ ਚਰਨੀ ਪੜਤੇ ਆ, ਜਿਹੜਾ ਗੁਰੂ ਮਹਾਰਾਜ ਦੇ ਚਰਨੀ ਪਿਆ ਰਹਿੰਦਾ ਹੈ, ਉਹ ਚਰਨਾਂ ਨਾਲ ਜੁੜਿਆ ਰਹਿੰਦਾ, ਜਿਵੇਂ ਗੁੰਦਾ ਜੁੜਦਾ ਸੀ ਤੇ ਗੁਰੂ ਹਰ ਰਾਏ ਸਾਹਿਬ ਮਾਰਨ ਵਾਲੇ ਚਰਨਾਂ ਵੀ ਜੁੜ ਕੇ ਉਹ ਹਿੱਲਣ ਨਹੀਂ ਦਿੱਤਾ ਸੀ, ਉਹਨੇ ਮਹਾਰਾਜ ਵੀ ਬੈਠੇ ਰਹੇ ਸਭਾ ਵਿੱਚ। ਬਾਕੀ ਗੱਲ ਕੀ ਹੈ ਵੀ ਸਾਧੂ ਕੋਈ ਨੀਵੇਂ ਹੈ, ਭਗਤ ਕਿਉਂ ਨੀਵੇਂ ਹੈ? ਵੀ ਉਹਨਾਂ ਤੇ ਭੀੜਾ ਪੈਂਦੀ ਹੈ, ਰੌਲਾ ਪਾਉਂਦੇ ਹੈ, ਹੌੜੀ ਹੌੜੀ ਕਰਦੇ ਹੈ, ਗੁਰੂ ਕਾ ਸਿੱਖ ਨਹੀਂ ਕਰਦਾ ਹੈ। ਚਰਖਣੀਆਂ ਤੇ ਵੀ ਚੱਲ ਜੇ ਤਾਂ ਵੀ ਇਹ ਰੌਲਾ ਨਹੀਂ ਪਾਉਂਦਾ, ਮਤੀ ਦਾਸ ਵਾਂਗੂ ਕੋਈ ਘਾਦੇ ਫਿਰ ਵੀ ਇਹ ਹਾਏ ਹੋਏ ਨਹੀਂ ਕਰਦਾ ਹੈ, ਦੇਗ ਜਵਾਲਦੇ ਤਾਂ ਵੀ ਰੌਲਾ ਨਹੀਂ ਪਾਉਂਦਾ, ਇਹ ਰਜਾ ਵਿੱਚ ਰਹਿੰਦਾ, ਭਾਣੇ ਵਿੱਚ ਰਹਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਰਿਆਂ ਨਾਲੋਂ ਜਿਹੜੇ ਵੱਡੇ ਭਾਗ ਹੈ ਉਹ ਗੁਰੂ ਕੇ ਸਿੱਖਾਂ ਦੇ ਹੈ, ਭਾਗਸ਼ਾਲੀ ਗੁਰਸਿੱਖ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਬਰਹਾਨ ਹਨ। ਇਸ ਕਰਕੇ ਉਹਨਾਂ ਦੀ ਸਿੱਖਿਆ ਲੈ ਕੇ ਜਿਹੜਾ ਸਿੱਖ ਸਜਿਆ ਉਹ ਵੀ ਫਿਰ ਮਹਾਨ ਹੀ ਹੈ, ਪਰ ਉਹ ਸਿੱਖਿਆ ਤੇ ਚੱਲੇ, ਉਹਨਾਂ ਵੀ ਨਾ ਹੀ ਸਿੱਖ ਹੋਵੇ ਤੇ ਕਰੇ ਆਪਣੀਆਂ ਮਨ ਮਰਜ਼ੀਆਂ। ਅੱਜ ਕੱਲ੍ਹ ਕਰਦੇ ਅਸੀਂ ਹੈਗੇ ਸਿੱਖ, ਕਰਦੇ ਸਿੱਖਿਆ ਦਾ ਵਚਨ ਇੱਕ ਵੀ ਨਹੀਂ ਕਰਦੇ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਜੇ ਗੁਰਸਿੱਖ ਨਹੀਂ ਛਕਣ ਯੋਗ ਰਾਤੀ ਨਹੀਂ ਫਿਰ ਛੱਕ ਸਕਦੇ। ਫਿਰ ਜਦੋਂ ਮਹਾਰਾਜ ਸ਼ਾਮ ਨੂੰ ਉਹ ਮਹਿਲਾਂ ਵਿੱਚ ਗਏ ਤੇ ਪਤਨੀ ਕੇ ਕਿਹਾ ਕਿ ਮਹਾਰਾਜ ਇਹ ਮੇਰੀ ਸਪੁੱਤਰੀ ਕੱਲਿਆਂ ਦੀ ਥੋੜੋ ਹੈ, ਤੁਹਾਡੀ ਵੀ ਹੈ, ਤੁਸੀਂ ਇਹ ਕੀ ਕਰਾ ਦਿੱਤਾ। ਫਿਰ ਉਹ ਮਹਾਰਾਜ ਕਹਿਣ ਲੱਗੇ ਤੂੰ ਕੀ ਕਰਿਆ ਕਰਾਇਆ, ਮਹਾਰਾਜ ਦੇ ਸਿੱਖਾਂ ਨੂੰ ਮਾੜੇ ਸਮਝਿਆ, ਜਾਲੀਆਂ ਨੂੰ ਚੰਗੇ ਸਮਝਿਆ, ਸਿੱਖਾਂ ਦੇ ਸਮਾਨ ਤੇਰੇ ਜਾਜੀ ਮਾਜੀ ਹੋ ਸਕਦੇ? ਹੇਠੇ ਪੈਰ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਨਾਲ ਜੁੜਨ ਵਾਲੇ ਉਹ ਜੁੜਨ ਵਾਲੇ ਆ ਜਿਹੜੇ ਆਉਣੇ, ਇਸ ਕਰਕੇ ਤੇਰਾ ਹੀ ਕਸੂਰ ਹੈ। ਇਹ ਹੁਣ ਜੋ ਬਚਨ ਨਿਕਲਗਾ ਇਹ ਤਾਂ ਉਵੇਂ ਹੋਏਗਾ, ਇਹਨੂੰ ਤਾਂ ਹੁਣ ਤੁਰਕੜੀ ਖਾਣਗੇ, ਮੁਸਲੇ ਖਾਣਗੇ, ਇਹ ਨਹੀਂ ਖਾ ਸਕਦੇ ਜਾਜੀ ਮਾਜੀ। ਇਹ ਕਹਿਣ ਲੱਗੀ ਮਹਾਰਾਜ ਹੁਣ ਤੁਸੀਂ ਇੰਨਾ ਕਿਰਪਾ ਕਰ ਦਿਓ ਵੀ ਜਿਹੜੇ ਬਾਹਰੋਂ ਆਉਣ ਉਹ ਸੁੱਖ ਸਾਧ ਰਾਜੀ ਬਾਜੀ ਵਾਪਸ ਮੁੜ ਜਾਣ, ਕੋਈ ਹੋਰ ਨਾ ਉਹਨਾਂ ਚ ਐਸਾ ਵੈਸਾ ਹੋ ਜਾਏ, ਮਰਮਰਾ ਹੋ ਜਾਏ। ਤੇ ਗੁਰੂ ਮਹਾਰਾਜ ਕਹਿਣ ਲੱਗੇ ਹਾਂ ਚਲੋ ਇੰਨੀ ਗੱਲ ਹੋ ਜਾਊਗੀ, ਵਿਘਨ ਤਾਂ ਪਊਗਾ, ਪਰ ਤੇਰੇ ਜਿਹੜੇ ਬਰਾਤੀ ਬਰੋਤੀ ਹੈ ਨਾ ਉਹ ਸਹੀ ਸਲਾਮਤ ਵਾਪਸ ਪਰਤ ਜਾਣਗੇ, ਉਹਨਾਂ ਨੂੰ ਨੀ ਕੁਝ ਹੁੰਦਾ ਹੈ, ਬਾਕੀ ਜਿਹੜਾ ਹੈ ਉਹ ਤਾਂ ਉਵੇਂ ਹੋਊਗਾ। ਇਹ ਨਹੀਂ ਹੁਣ ਖਾ ਸਕਣਗੇ ਪਕਵਾਨ ਪੱਕੇ, ਇਹ ਤਾਂ ਭਰੇ ਭਰਾਏ ਕੋਠੇ ਉਹੀ ਸੰਭਾਲਣਗੇ। ਇਸ ਤਰ੍ਹਾਂ ਆਪ ਜੀ ਨੇ ਬਚਨ ਕਹਿ ਦਿੱਤਾ ਸੀ। ਫਿਰ ਇਹ ਵੀ ਇਹ ਵਿਗਾੜ ਕਿਵੇਂ ਪਿਆ, ਰੌਲਾ ਰੱਪਾ ਪਿਆ, ਉਹ ਮਠਿਆਈਆਂ ਕਿਉਂ ਖਾਧੀਆਂ, ਕਾਰਨ ਕੀ ਬਣਿਆ, ਉਹ ਕੱਲ ਪ੍ਰਸੰਗ ਪ੍ਰਾਰੰਭ ਕੀਤਾ ਵੀ ਸ਼ਾਹਜਹਾਂ ਦਿੱਲੀ ਤੋਂ ਚੱਲਦਾ ਲਾਹੌਰ ਆ ਉਤਰਿਆ ਸੀ, ਇੱਥੇ ਜਿਵੇਂ ਉਹਨੇ ਆ ਕੇ ਬਾਹਰ ਜੰਗਲ ਵਿੱਚ ਬਾਜ ਛੱਡ ਦਿੱਤਾ ਸੀ, ਉਹ ਬਾਜ ਨੂੰ ਸਤਿਗੁਰੂ ਨੇ ਫੜ ਲਿਆ ਸੀ ਤੇ ਵਾਪਸ ਨਾ ਕਰਨ ਤੋਂ ਫਿਰ ਉਹਨੇ ਫੌਜਾਂ ਚੜਾਤੀਆਂ ਸੀ ਅੰਮ੍ਰਿਤਸਰ ਵੱਲੋਂ। ਫਿਰ ਜੰਗ ਜਦ ਸ਼ੁਰੂ ਹੋ ਗਿਆ ਸੀ ਲੋਹਗੜ੍ਹ ਦੇ ਕਿਲੇ ਵੱਲੀ, ਉਹ ਥੋੜੇ ਸਿੱਖ ਸੀ ਉਹ ਉਹਨਾਂ ਨੇ ਖਤਮ ਕਰ ਦਿੱਤੇ, ਤੇ ਇਸ ਕਰਕੇ ਫਿਰ ਰਾਤ ਦਾ ਹਨੇਰਾ ਸੀ, ਵਿਆਹ ਪਏ ਸੀ ਮਠਿਆਈਆਂ ਨੂੰ ਇੱਕ ਦੂਸਰੇ ਨੂੰ ਬਾਜਾਂ ਮਾਰਦੇ ਸੀ, ਆ ਜਾਓ ਬਹੁਤ ਪਿਆ ਕੋਠਾ ਭਰਿਆ। ਇਸ ਤਰ੍ਹਾਂ ਉਹ ਜਿਵੇਂ ਮਹਾਰਾਜ ਦਾ ਬਚਨ ਪੂਰਾ ਹੋਇਆ ਉਹ ਸਬੱਬ ਕਿਵੇਂ ਬਣਿਆ, ਉਹ ਪ੍ਰਸੰਗ ਅੱਜ ਸ਼ੁਰੂ ਹੋ ਰਿਹਾ। ਜਿਵੇਂ ਲਾਹੌਰ ਚੱਲ ਕੇ ਆਇਆ ਪਾਤਸ਼ਾਹ, ਮੁਨੇ ਫਿਰ ਬਾਹਰ ਜੰਗਲ ਵਿੱਚ ਬਾਜ ਛੱਡਿਆ, ਉਹਨੂੰ ਸਤਿਗੁਰੂ ਨੇ ਫੜਿਆ, ਉਹ ਪ੍ਰਸੰਗ ਆਉਂਦਾ ਹੈ। ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਪੈਦਲ ਬ੍ਰਿੰਦ ਕਰੇ ਬਹੁ ਡੇਰੇ,
ਸ਼ਾਹਜਹਾਂ ਦੀ ਫੌਜ ਨੇ ਕਹਿੰਦੇ ਦਿੱਲੀ ਤੋਂ ਚੱਲਦਿਆਂ ਲਾਹੌਰ ਸ਼ਹਿਰ ਪਹੁੰਚਦਿਆਂ ਸਾਰ ਜਿਹੜੇ ਕੋਈ ਕਹਿੰਦੇ ਘੋੜਾ ਸਵਾਰ ਸਨ, ਹਾਥੀ ਸਵਾਰ ਸਨ, ਰਥ ਸਵਾਰ ਸਨ, ਉਹਨਾਂ ਨੇ ਵੀ ਡੇਰੇ ਆਪੋ ਆਪਣੇ ਕਰ ਲਏ, ਤੇ ਹੋਰ ਜਿਹੜੇ ਪੈਦਲੀ ਚੱਲਦੇ ਸੀ ਕਿਸੇ ਸਵਾਰੀ ਤੋਂ ਬਗੈਰ ਹੀ ਚੱਲਦੇ ਸਨ, ਉਹਨਾਂ ਨੇ ਵੀ ਆ ਕੇ ਲਾਹੌਰ ਸ਼ਹਿਰ ਤੋਂ ਬਾਹਰ ਬਾਹਰ ਡੇਰੇ ਲਾ ਲੇ ਟਿਕਾਣੇ ਕਰ ਲਏ ਹਨ।
ਤਿਮ ਹੈ ਕੇ ਅਸਵਾਰ ਕਨੇਰੇ,
ਇਸੇ ਤਰ੍ਹਾਂ ਜਿਹੜੇ ਘੋੜਿਆਂ ਦੇ ਉੱਪਰ ਸਵਾਰ ਹੋਣ ਵਾਲੇ ਸੀ ਉਹ ਵੀ ਆ ਉਤਰੇ ਹਨ।
ਗਨ ਮਤੰਗ ਚਿੰਗਾਰਤ ਖਰੇ,
ਉਹਦੇ ਜਿਹੜੇ ਵੱਡੇ ਵੱਡੇ ਹਾਥੀ ਉਹ ਕਹਿੰਦੇ ਖੜੁੱਤੇ ਹੋਏ ਚਿੰਗਾੜਾਂ ਜੀਆਂ ਮਾਰਦੇ ਹਨ।
ਕੰਚਨ ਰਜਤ ਝੂਲ ਪਾਰਵਰੇ,
ਇਹਨਾਂ ਦੇ ਉੱਪਰ ਕਹਿੰਦੇ ਸੋਨੇ ਚਾਂਦੀ ਦੇ ਝੁਲਜੇ ਪਾਏ, ਉਹਨਾਂ ਨਾਲ ਝੁਲਾਂ ਨਾਲ ਉਹ ਟਕੇ ਹੋਏ ਹਾਥੀਆਂ ਦੇ ਸਰੀਰ।
ਚਾਹੂ ਦਿਸ਼ਨ ਕੋ ਧਨ ਗਨ ਆਵੇ,
ਸ਼ਾਹਜਹਾਂ ਪਾਤਸ਼ਾਹ ਦੇ ਚਾਰੇ ਤਰਫਾਂ ਤੋਂ ਕਹਿੰਦੇ ਧਨ ਚੱਲਿਆ ਆ ਰਿਹਾ ਬੇਅੰਤ ਬੇਅੰਤ।
ਦੰਡ ਭਰੇ ਸਗਰੇ ਡਰ ਪਾਵੇ,
ਸੁਬੇ ਸੁਬੇ ਜੇ ਸਾਰੇ ਡੰਡ ਭਰਦੇ ਤੇ ਸਾਰੇ ਡਰ ਪਾਉਂਦੇ ਡਰ ਦੇਹਨ
ਅਵਨੀ ਤਲ ਮਹਿ ਆਸਨਹ ਕੋਈ।
ਧਰਤੀ ਦੇ ਤਲੇ ਉਪਰ ਧਰਤੀ ਦੇ ਉਪਰ ਐਸਾ ਕੋਈ ਰਾਜਾ ਸੂਬਾ ਹੈ ਹੀ ਨਹੀਂ ਹੈ।
ਲੋਹਾ ਲੇਹ ਸਮੁਖ ਹੋਏ ਜੋਈ,
ਜਿਹੜਾ ਕਹਿੰਦੇ ਸ਼ਾਹਜਹਾਂ ਦੇ ਸਾਹਮਣੇ ਕਹਿੰਦੇ ਸ਼ਸਤਰ ਲੈ ਕੇ ਹੋ ਜਾਵੇ ਵੀ ਮੈਂ ਤੈਨੂੰ ਨੀ ਦੇਣਾ ਕੁਝ, ਮੈਂ ਤੈਨੂੰ ਮਾਰਾਂਗਾ।
ਚੱਕਰ ਵਰਤ ਜਿਮ ਪ੍ਰਥਮ ਮਹਾਨੇ,
ਇਸ ਤਰ੍ਹਾਂ ਪਹਿਲਾਂ ਕਹਿੰਦੇ ਮਹਾਨ ਚੱਕਰਵਰਤੀ ਪਾਤਸ਼ਾਹ ਹੋਏ ਹਨ।
ਅਬ ਕਲ ਮੈਂ ਇਹ ਤਿੰਨੋ ਸਮਾਨੇ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਹੁਣ ਇੱਕ ਯੁਗ ਦੇ ਸਮੇਂ ਵਿੱਚ ਵੀ ਸ਼ਾਹਜਹਾਨ ਮਹਾਨ ਚੱਕਰਵਰਤੀ ਪਾਤਸ਼ਾਹ ਹੈ।
ਦਸ ਹਜ਼ਾਰ ਤੋਪਾਂ ਜਿਹ ਸੰਗ,
ਇੱਧਰ ਨੂੰ ਵੀ ਜਾਂਦਾ ਹੈ ਕਹਿੰਦੇ 10,000 ਤੋਪਾਂ ਹੈ ਬੜੀਆਂ ਬੜੀਆਂ ਨਾਲ ਜਾਂਦੀਆਂ।
ਛੁੱਟ ਹੈ ਸਖਤ ਜਿਨ ਕੇ ਗੇਰ ਭੰਗ,
10,000 ਇਕੱਠੀਆਂ ਤੋਪਾਂ ਚੱਲਦੀਆਂ, ਇੰਨੀ ਤਾਕਤ ਹੈ ਬੜੇ ਬੜੇ ਪਹਾੜਾਂ ਨੂੰ ਵੀ ਭੰਨ ਤੋੜ ਸੁੱਟਦੀਆਂ।
ਅਰ ਹੈ ਦੁਰਗ ਇਹ ਬਪੁਰੇ ਕਹਾ,
ਜਿਹੜੇ ਕਿਲੇ ਜੇ ਬਣਾਏ ਕਿਸੇ ਸੂਬੇ ਦੇ ਗੜੀਆਂ ਜਿਹੀਆਂ ਬਣਾਈਆਂ, ਉਹ ਹਨ ਉਹ ਵਿਚਾਰੀਆਂ ਕਿਲੇ ਗੁਰੇ ਉਹਨਾਂ ਦੇ ਅੱਗੇ ਕੀ ਹੈ ਤੋਪ ਪਾਂਦੇ।
ਥਰ ਹਰ ਧਰ ਕੰ ਪਾਵਤ ਮਹਾ,
10,000 ਇਕੱਠੀਆਂ ਤੋਪਾਂ ਚੱਲ ਪੈਂਦੀਆਂ, ਜਿੰਨੀ ਧਰਤੀ ਇਧਰ ਉਧਰ ਦੀ ਉਹਨੂੰ ਘੁੰਮਾ ਦਿੰਦੀਆਂ ਹਨ।
ਅਰਧ ਲੱਛ ਰਹਿ ਤਿਆਰ ਜਮੂਰੇ,
10,000 ਤਾਂ ਹਨ ਵੱਡੀਆਂ ਤੋਪਾਂ, ਕਹਿੰਦੇ 50,000 ਜਿਹੜੀਆਂ ਪੌਣੀਆਂ ਤੋਪਾਂ ਹਮੇਸ਼ਾ ਤਿਆਰ ਰਹਿੰਦੀਆਂ ਹਨ।
ਰਣ ਮਹਿ ਰਿਪਨ ਪ੍ਰਹਾਰ ਦੂਰੇ,
ਕਹਿੰਦੇ ਜੰਗ ਵਿੱਚ ਚੱਲ ਪੈਂਦੀਆਂ ਪਾਉਣੀਆਂ ਤੋਪਾਂ 50,000 ਇਕੱਠੀਆਂ, ਜਿਹੜੇ ਕੋਈ ਬੈਰੀ ਉਹਨਾਂ ਨੂੰ ਦੂਰੇ ਹੀ ਮਾਰ ਸੁੱਟਦੀਆਂ ਹਨ, ਨੇੜੇ ਵੀ ਨਹੀਂ ਆ ਸਕਦੇ।
ਵੱਡ ਸਮਾਜ ਸੋ ਉਤਰਿਓ ਸ਼ਾਹੂ,
ਇਸ ਤਰ੍ਹਾਂ ਕਹਿੰਦੇ ਵੱਡੀਆਂ ਛੋਟੀਆਂ ਤੋਪਾਂ ਸੂਰਬੀਰਾਂ ਦੇ ਸਹਿਤ, ਹਾਥੀ ਘੋੜਿਆਂ ਸਮੇਤ, ਅਹਿਲਕਾਰਾਂ ਵਜ਼ੀਰਾਂ ਸਮੇਤ ਸ਼ਾਹਜਹਾਂ ਲਾਹੌਰ ਤੋਂ ਬਾਹਰ ਉਤਰਿਆ ਹੋਇਆ।
ਸੇਵਹਿ ਸਭ ਛਿਤ ਕੇ ਨਰ ਨਾਹੂ,
ਜਿੰਨੇ ਧਰਤੀ ਦੇ ਰਾਜੇ ਲੋਕ ਹੈ ਸਾਰੇ ਆ ਕੇ ਇਹਦੀ ਸੇਵਾ ਕਰਦੇ ਨੂੰ ਮੰਨਦੇ ਹਨ।
ਇੱਕ ਦਿਨ ਨਿਕਸਿਓ ਲਾਭਪੁਰ ਛੋਰਾ,
ਇੱਕ ਦਿਨ ਦੀ ਗੱਲ ਹੈ ਲਾਹੌਰ ਸ਼ਹਿਰ ਨੂੰ ਛੱਡ ਕੇ ਬਾਹਰ ਨੂੰ ਨਿਕਲਿਆ ਜੰਗਲ ਦੀ ਤਰ੍ਹਾਂ।
ਕਰ ਕੈ ਬਦਨ ਸੁਦਾ ਸਰ
ਅੰਮ੍ਰਿਤਸਰ ਸਾਹਿਬ ਦੀ ਤਰਫ ਨੂੰ ਇਸ ਨੇ ਮੁਖ ਤਾਂ ਕਰ ਲਿਆ ਹੈ, ਮੂੰਹ ਕਰਕੇ ਚਲਿਆ ਹੈ।
ਕਾਨਨ ਮਹਿਗਾਨ ਜੀਵਨ ਕਾਵੈ,
ਜੰਗਲ ਵਿੱਚ ਜਾ ਕੇ ਬੇਅੰਤ ਬੇਅੰਤ ਜੀਵਾਂ ਨੂੰ ਮਾਰੀ ਤੁਰਿਆ ਜਾ ਰਿਹਾ।
ਸਵਾਨਨ ਤੇ ਗਨ ਮ੍ਰਿਗਨ ਗਹਾਵੈ,
ਜਿਹੜੇ ਸ਼ਿਕਾਰੀ ਕੁੱਤੇ ਉਹਨਾਂ ਨੂੰ ਛੱਡ ਛੱਡ ਕੇ ਜਿਹੜੇ ਹਰਨ ਬੈਰ ਉਹਨਾਂ ਨੂੰ ਮਰਵਾਈ ਜਾ ਰਿਹਾ ਹੈ।
ਕਰਤ ਅਖੇਰ ਆਦ ਮਗ ਆਵਾ,
ਸ਼ਿਕਾਰ ਕਰਦਾ ਕਰਦਾ ਹੋਇਆ ਰਸਤੇ ਵਿੱਚ ਆਇਆ ਹੈ।
ਸ਼ਰਮਤ ਸ਼ਾਹ ਤੇ ਕੁਛ ਅਲ ਸਾਵਾ,
ਸ਼ਿਕਾਰ ਕਰਦਿਆਂ ਕਰਦਿਆਂ ਸ਼ਾਹਜਹਾਂ ਕਹਿੰਦੇ ਥੱਕ ਗਿਆ ਹੈ ਤੇ ਕੁਝ ਆਲਸ ਜੀ ਇਹਨੂੰ ਹੋਏ ਆਈ।
ਕਰਿਓ ਨਿਵੇਸ਼ ਨਿਸ਼ਾ ਬਿਸਰਾਮ,
ਰਾਤ ਨੂੰ ਇੱਥੇ ਹੀ ਆਪਾਂ ਆਰਾਮ ਕਰਾਂਗੇ, ਜਿਸ ਕਰਕੇ ਜੰਗਲ ਵਿੱਚ ਇਹਨੇ ਟਿਕਾਣਾ ਕਰ ਲਿਆ।
ਲੱਗੇ ਤਹਾਂ ਤੰਬੂ ਅਬਰਾਮਾ,
ਰਾਤ ਨਿਵਾਸ ਕਰਨੀ ਉੱਥੇ ਜੰਗਲ ਵਿੱਚ ਹੀ ਚੰਗੇ ਚੰਗੇ ਸੋਹਣੇ ਤੰਬੂ ਲੱਗ ਗਏ ਹਨ।
ਬ੍ਰਿੰਦ ਵਾਹਨੀ ਉਮੜਤ ਆਈ,
ਸ਼ਾਹਜਹਾਂ ਦੇ ਪਿੱਛੇ ਪਿੱਛੇ ਬੇਅੰਤੀ ਜਿਹੜੀ ਫੌਜ ਹੈ ਉਹ ਵੀ ਉਰੜੀ ਹੋਈ ਆਈ ਹੈ।
ਕਰ ਦੀਨਨ ਡੇਰਾ ਚਹੁਕਾਈ,
ਜਿੱਥੇ ਸ਼ਾਹਜਹਾਂ ਦਾ ਤੰਬੂ ਲੱਗਿਆ ਹੈ ਉਹਦੇ ਚਾਰ ਸਪੇਰੇ ਫੌਜ ਨੇ ਆਪਣੇ ਤੰਬੂ ਲਾ ਦਿੱਤੇ ਹੈ, ਟਿਕਾਣੇ ਕਰ ਲਏ।
ਗਜ ਬਾਜੀ ਨੇ ਬੰਨ ਮੱਥ ਘੇਰਾ,
ਬੜੇ ਬੜੇ ਜਿਹੜੇ ਹਾਥੀ ਘੋੜੇ ਉਹਨਾਂ ਨੇ ਜੰਗਲ ਕਹਿੰਦੇ ਇਸ ਤਰ੍ਹਾਂ ਮੜਕੇ ਸਿੱਟ ਦਿੱਤਾ ਹੈ।
ਉਤਰਿਓ ਲਸ਼ਕਰ ਸ਼ਾਹ ਕਨੇਰਾ,
ਇਸ ਤਰ੍ਹਾਂ ਸ਼ਾਹਜਹਾਂ ਦਾ ਬੜਾ ਭਾਰੀ ਲੋ ਲਸ਼ਕਰ ਦਲ ਉਤਰ ਪਿਆ ਹੈ ਜੰਗਲ ਵਿੱਚ ਹੀ।
ਗਨ ਉਮਰਾਵ ਚਮੂ ਜੁਤ ਆਏ,
ਬਹੁਤੇ ਉਹਦੇ ਜਿਹੜੇ ਅਮਰਾਵ ਐਲ ਕਾਰਾ ਪੁਆ ਪਈਆਂ ਸੈਨਾ ਸਹਿਤ ਆ ਗਏ।
ਜੋ ਨਿਤ ਕਰ ਹੈ ਸਲਾਮਨ ਜਾਏ,
ਜਿਹੜੇ ਅਹਿਲਕਾਰ ਹਮੇਸ਼ਾ ਪਾਤਸ਼ਾਹ ਨੂੰ ਜਾ ਕੇ ਸਲਾਮਾ ਕਰਦੇ ਸਨ।
ਖਾਨ ਪਾਨ ਕਰਕੇ ਸਮਦਾਈ,
ਰਾਤ ਦੇ ਸਮੇਂ ਕਹਿੰਦੇ ਸਮੂਹ ਨੇ ਖਾਣਾ ਪੀਣਾ ਕਰਕੇ,
ਸੁਪਤ ਜਥਾ ਸੁਖ ਰਾਤ ਬਿਤਾਈ,
ਪਾਤਸ਼ਾਹ ਨੇ ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ ਆਪਣੇ ਸਾਥੀਆਂ ਸਮੇਤ।
ਭਈ ਪ੍ਰਾਤ ਪਿਖ ਜਾਗਿਓ ਸ਼ਾਹੂ,
ਜਦੋਂ ਸਵੇਰ ਜੀ ਹੋਈ ਹੈ ਵੇਖ ਕੇ ਪਾਤਸ਼ਾਹ ਜਾਗ ਉੱਠਿਆ ਹੈ।
ਕਰਨ ਅਖੇਰ ਚਹਿਤ ਚਿਤ ਮਾਹੂ,
ਫੇਰ ਵੀ ਚਿਤ ਵਿੱਚ ਆਉਂਦਾ ਵੀ ਹੁਣ ਜੰਗਲ ਵਿੱਚ ਇੱਥੇ ਹੁਣ ਆਪਾਂ ਹੋਰ ਸ਼ਿਕਾਰ ਕਰੀਏ।
ਗਨ ਚੀਤੇ ਆਰ ਸਵਾਨ ਵਿਸਾਲੇ,
ਇਸ ਪਾਤਸ਼ਾਹ ਦੇ ਨਾਲ ਮੀਰ ਸ਼ਿਕਾਰੀਆਂ ਕੋਲ ਬੜੇ ਚਿੱਤਰੇ ਚੀਤੇ ਦੇ ਹਨ, ਹੋਰ ਸ਼ਿਕਾਰੀ ਕੁੱਤੇ ਹਨ ਮਹਾਨ।
ਭਖਿਅਤ ਆਮਿਖ ਕ੍ਰਿਤ ਬਲ ਵਾਲੇ,
ਘਿਓ ਤੇ ਮਾਸ ਖਾਂਦੇ ਆ ਚੰਗੇ ਬਲ ਵਾਲੇ, ਉਹ ਸ਼ਿਕਾਰੀ ਕੁੱਤੇ ਤੇ ਚਿੱਤਰੇ ਚੀਤੇ ਜੇ।
ਬਹਿਰੀ ਬਾਜ ਕੁਹੀ ਬਹੁ ਸ਼ਿਕਰੇ,
ਹੋਰ ਕਹਿੰਦੇ ਬਹਿਰੀਆਂ ਹਨ, ਬਾਜ ਹਨ, ਕੁਹੀਆਂ ਹਨ ਤੇ ਹੋਰ ਸ਼ਿਕਰੇ ਹਨ, ਇਹ ਸਭ ਬਾਜਾਂ ਦੀਆਂ ਕਿਸਮਾਂ ਹਨ।
ਲਗਰ ਝਗਰ ਜੁਰ ਰੇ ਖੱਗ ਪਕਰੇ,
ਕਿਸੇ ਨੂੰ ਲਗਰ ਕਿਹਾ ਜਾਂਦਾ, ਕਿਸੇ ਨੂੰ ਝਗਰ ਕਿਹਾ ਜਾਂਦਾ, ਕਿਸੇ ਨੂੰ ਜੁਰੜਾ ਕਿਹਾ ਹੈ, ਇਹ ਸਭ ਕਿਸਮਾਂ ਹਨ, ਇਹ ਪੰਛੀਆਂ ਨੂੰ ਫੜਦੇ ਹਨ।
ਬਾਜ ਜੁਹੀ ਲੀਨੇ ਗਨ ਆਇਓ,
ਇਸ ਤਰ੍ਹਾਂ ਸ਼ਾਹਜਹਾਂ ਪਾਤਸ਼ਾਹ ਬਾਜਾਂ ਨੂੰ ਜੁਹੀਆਂ ਨੂੰ ਲੈ ਕੇ ਆ ਗਿਆ ਹੈ ਜੰਗਲ ਵਿੱਚ ਹੀ।
ਪਿਖ ਹੈ ਤਮਾਸ਼ਾ ਆਵਤ ਤਾਇਓ,
ਇਹ ਬਾਜ ਜੁਹੀਆਂ ਕਹਿੰਦੇ ਪੰਛੀਆਂ ਨੂੰ ਮਾਰਦੇ ਹੈ, ਤਮਾਸ਼ਾ ਵੇਖ ਰਿਹਾ ਤੇ ਦੌੜਦਾ ਆ ਰਿਹਾ ਅੱਗੇ ਨੂੰ।
ਨਿਕਟ ਸੁਦਾ ਸਰ ਪਹੁੰਚੇ ਆਏ,
ਇਸ ਤਰ੍ਹਾਂ ਕਹਿੰਦੇ ਚਲਦੇ ਚਲਾਂਦੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਪਹੁੰਚੇ ਹਨ।
ਕੋਸ ਛੇ ਸਾਤ ਸੁਰਹਿਗੀ ਥਾਏ,
ਸਿਰਫ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਥਾਂ ਹੈ ਵਿਚਾਲੇ ਜੇ ਛੇ ਸਤਕੋ ਦਾ ਫਾਸਲਾ ਜਾ ਰਹਿ ਗਿਆ ਹੈ।
ਇਤ ਤੇ ਸਤਿਗੁਰ ਚਾਹਿਓ ਅਖੇਰੇ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਤਸ਼ਾਹ ਵਾਂਗ ਹੀ ਕੁਝ ਕਰਨਾ ਚਾਹਿਆ।
ਬਲੀ ਰੰਗ ਮੰਗਾਇਆ ਹਨੇਰੇ,
ਜਿਹੜਾ ਬਲ ਵਾਲਾ ਘੋੜਾ ਸੀ ਉਹ ਸਵਾਰੀ ਲਈ ਆਪ ਜੀ ਨੇ ਆਪਣੇ ਹਜ਼ੂਰੀ ਵਿਚ ਬੁਲਾ ਲਿਆ, ਸਦ ਲਿਆ।
ਗਨ ਸੁਭਟਨ ਕੋ ਸੁਧ ਜਬ ਹੋਈ,
ਜਿੰਨੇ ਸੁਖ ਸੀਰਵੀਰ ਸੀ ਵਿਧੀ ਚੰਦ ਭਾਈ ਜੇਠੇ ਪੁਰਾਣੇ ਵਰਗੇ, ਜਦੋਂ ਸਾਰਿਆਂ ਨੂੰ ਖਬਰਸਾਰ ਹੋਈ ਵੀ ਗੁਰੂ ਮਹਾਰਾਜ ਚੱਲਣ ਦੀ ਤਿਆਰੀ ਕਰ ਰਹੇ।
ਭਏ ਤਿਆਰ ਤੂਰਨ ਸਭ ਕੋਈ,
ਮਹਾਰਾਜ ਨੂੰ ਤਿਆਰ ਹੁੰਦਿਆਂ ਵੇਖ ਕੇ ਸਾਰੇ ਸੂਰਵੀਰ ਵੀ ਤਿਆਰ ਹੋ ਗਏ।
ਹਾਇਨ ਜੀਨ ਪਾਏ ਤਤਕਾਲਾ,
ਗੁਰੂ ਦੀ ਤਿਆਰੀ ਦੇਖ ਕੇ ਸਾਰਿਆਂ ਸੂਰਵੀਰਾਂ ਨੇ ਆਪੋ ਆਪਣੀਆਂ ਘੋੜੀਆਂ ਤੇ ਕਾਠੀਆਂ ਪਾ ਲਈਆਂ ਬੜੀ ਤੇਜ਼ੀ ਨਾਲ।
ਵਸਤਰ ਸ਼ਸਤਰ ਸਭ ਧਰੇ ਵਿਸਾਲ,
ਸਾਰਿਆਂ ਨੇ ਸ਼ਸਤਰ ਤੇ ਵਸਤਰ ਮਹਾਨ ਕੀਮਤੀ ਧਾਰਨ ਕਰ ਲਏ।
ਚਟੇ ਤੁਰਤ ਸਤਿਗੁਰ ਢਿੱਗ ਆਏ,
ਇਸ ਤਰ੍ਹਾਂ ਕਹਿੰਦੇ ਵਿਧੀ ਚੰਦ ਭਾਈ ਜੇਠਾ ਪੁਰਾਣਾ ਹੋਰ ਸੂਰਬੀਰ ਆਪੋ ਆਪਣੇ ਘੋੜਿਆਂ ਤੇ ਚੜ ਕੇ ਬੜੀ ਤੇਜ਼ੀ ਨਾਲ ਸਤਿਗੁਰੂ ਜੀ ਦੇ ਕਾਸ ਆ ਗਏ।
ਨਿਜ ਕੰਦਨ ਬੰਦੂਕ ਟਿਕਾਏ,
ਸਾਰੇ ਸੂਰਬੀਰਾਂ ਨੇ ਆਪੋ ਆਪਣੇ ਮੋਢਿਆਂ ਤੇ ਬੰਦੂਕਾਂ ਟਿਕਾਈਆਂ ਹੋਈਆਂ।
ਕਿਹ ਤੋਮਰ ਕਿਹ ਗਹੀ ਕਮਾਨ,
ਸੂਰਵੀਰ ਨੇ ਬਰਸ਼ੇ ਫੜੇ ਹੋਏ, ਕਿਸੇ ਨੇ ਕਮਾਨਾ ਛੋਟੇ ਧਨਕ ਲਏ ਹੋਏ।
ਇਸ ਪ੍ਰਕਾਰ ਹੋਏ ਸਾਵਧਾਨ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਕਹਿੰਦੇ ਜਿੰਨੇ ਸੂਰਵੀਰ ਉਹ ਵੀ ਸਾਵਧਾਨ ਸਤਰਕ ਹੋ ਗਏ।
ਸਤਿਗੁਰ ਗਰੇ ਖੜਗ ਕੋ ਪਾਏ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਲ ਦੇ ਵਿਚ ਤੇਗਾ ਪਾ ਲਿਆ,
ਧਾਰ ਤਸ਼ਕਰ ਕਟ ਕਸੀ ਸੁਹਾਏ,
ਪੱਥਾ ਧਾਰਨ ਕਰ ਲਿਆ ਤੀਰਾਂ ਵਾਲਾ ਤੇ ਲੱਕ ਨੂੰ ਚੰਗੀ ਤਰ੍ਹਾਂ ਕਹਿੰਦੇ ਕਸ ਲਿਆ ਹੈ।
ਕੰਧੈ ਕੰਧੈ ਤਨਖ ਕਠੋਰ ਕਰਾਲਾ,
ਭਿਆਨਕ ਜਿਹੜਾ ਤਨਖ ਕਰੜਾ ਹੈ ਉਹ ਮੋਢੇ ਉੱਪਰ ਰੱਖ ਲਿਆ।
ਭਏ ਤਿਆਰ ਸਤਿਗੁਰ ਤਤਕਾਲਾ,
ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬਾਹਰ ਨੂੰ ਚੱਲਣ ਲਈ ਬੜੀ ਛੇਤੀ ਤਿਆਰ ਹੋ ਗਏ।
ਚੰਚਲ ਬਲੀ ਕੁਮੈਤ ਸੁਬਾਜ,
ਚੰਚਲ ਬਹੁਤ ਬਲੀ ਜਿਹੜਾ ਘੋੜਾ ਹੈ ਕਹਿੰਦੇ ਕੁਮੈਤ ਰੰਗ ਦਾ ਹੈ, ਯਾਨੀ ਲਾਲ ਰੰਗ ਦਾ, ਵਿੱਚ ਉਹਦੇ ਕਾਲੋ ਜੀ ਭੂ ਮਾਰ ਰਹੀ ਹੈ।
ਆਰੋਹੇ ਗਹਿ ਕਾਰ ਧਾਰ ਬਾਜ,
ਐਸਾ ਜਿਹੜਾ ਬਾਜ ਹੈ ਉਹ ਆਪਣੇ ਹੱਥ ਵਿਚ ਪਕੜ ਕੇ ਘੋੜੇ ਉਪਰ ਸਤਿਗੁਰੂ ਜੀ ਚੜ ਗਏ, ਯਾਨੀ ਲਾਲ ਰੰਗ ਦਾ ਘੋੜਾ ਵਿਚ ਕਾਲੋ ਜੀ ਭਾ ਮਾਰ ਰਹੀ ਹੈ। ਇਹ ਚੰਗਾ ਹੀ ਹੁੰਦਾ, ਬਲੀ ਘੋੜਾ ਹੀ ਮੰਨਿਆ ਜਾਂਦਾ ਹੈ।
ਜੁਰੇ ਕੋਹੀ ਸਵਾਨ ਬਲਵੰਤੇ,
ਜੁਰੇ ਵੀ ਕੁਈਆਂ ਵੀ ਜਿਹੜੇ ਸ਼ਿਕਾਰੀ ਕੁੱਤੇ ਬੜੇ ਬਲ ਵਾਲੇ ਹਨ।
ਵੀਰ ਸ਼ਿਕਾਰ ਸੰਗ ਗਮਨੰਤੇ,
ਵੀਰ ਸ਼ਿਕਾਰੀਆਂ ਨੇ ਲਏ ਹੋਏ ਹੈ ਤੇ ਨਾਲ ਜਾ ਰਹੇ ਹੈ ਸਤਿਗੁਰੂ ਦੇ।
ਦੋ ਤ੍ਰੈ ਕੋਸ ਫਿਰੇ ਬਨ ਗਾਹਤ,
ਅੰਮ੍ਰਿਤਸਰ ਸਾਹਿਬ ਤੋਂ ਚਲਦੇ ਹੋਏ ਦੋ ਤਿੰਨ ਕੋਹਾਂ ਤੇ ਚਲੇ ਗਏ ਜੰਗਲ ਨੂੰ ਗਾਉਂਦੇ ਹੋਏ।
ਹਨ ਬੇ ਸੂਕਰ ਸਸੇ ਉਮਾਹਤ,
ਬੜੇ 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 ਸੂਰਜ ਐਸੇ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ।
ਆਗਾ ਸ਼ਾਹ ਜਹਾਂ ਕੋ ਜਹਾਂ,
ਜਿੱਥੇ ਸ਼ਾਹ ਜਹਾਂ ਪਹਿਲਾਂ ਉਤਰਿਆ ਹੋਇਆ ਸੀ।
ਸ੍ਰੀ ਹਰਗੋਬਿੰਦ ਗਮਨੇ ਤਹਾ,
ਹਰਗੋਬਿੰਦ ਸਾਹਿਬ ਜੀ ਵੀ ਉਸ ਤਰਫ ਨਹੀਂ ਜਿਧਰੇ ਪਾਤਸ਼ਾਹ ਉਤਰੇ ਉਧਰ ਨੂੰ ਗਏ।
ਚਤੁਰ ਕੋਸ ਕੋ ਅੰਤਰ ਰਹੇ,
ਸਿਰਫ ਕਹਿੰਦੇ ਸ਼ਾਹਜਹਾਂ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਆਪੋ ਵਿਚ ਹੀ ਫਰਕ ਹੈ, ਕਹਿੰਦੇ ਚਾਰ ਕੋਹਾਂ ਦਾ ਰਹਿ ਗਿਆ। ਚਾਰ ਕੋਹਾਂ ਤੇ ਉਧਰ ਉਤਰਿਆ, ਇਧਰ ਉਤਰੇ ਹੋਏ ਸਤਿਗੁਰੂ ਜੀ।
ਕਰਿਓ ਅਖੇਰ ਜਿਤਕ ਚਿਤ ਚਾਹਿਓ,
ਜਿੰਨਾ ਕ ਚਿਤ ਚਾਹਿਆ ਹੈ ਜੀਵਾਂ ਦੀ ਕਲਿਆਣ ਕਰਨੀ ਅਸ਼ਿਕਾਰ ਕੀਤਾ ਆਪ ਜੀ ਨੇ।
ਤੀਤਰ ਲਵਾ ਬਟੇਰ ਸੰਘਾਰੇ,
ਚਿੱਤਰ ਹਨ ਲਵੇ ਪਟਿੱਟਰ ਹਨ ਹੋਰ ਬਟੇਰੇ, ਜੀ ਕਲਿਆਣ ਕਰਨੀ ਮਾਰ ਦਿੱਤੇ।
ਸੂਕਰ ਸਸੇ ਬਿਲੋਕ ਪ੍ਰਹਾਰੇ,
ਕੋਈ ਸੂਰ ਹਨ ਸਹਿ ਵੇਖ ਵੇਖ ਕੇ ਮਾਰੇ।
ਹਾਇਨ ਪਲਾਵਤ ਪਾਛੇ ਪਰੈ,
ਜਿਹੜੇ ਘੋੜੇ ਉਹਨਾਂ ਨੂੰ ਭਜਾ ਕੇ ਉਹਨਾਂ ਦੇ ਪਿੱਛੇ ਪੈਂਦੇ ਹਨ, ਮਗਰ ਪੈਂਦੇ ਹਨ।
ਗੁਨ ਥਕਾਏ ਜੀਅਤ ਕੋ ਤਰੈ,
ਹਰਨਾ ਉਹਨਾਂ ਨੂੰ ਹਵਾ ਥਕਾ ਕੇ ਜਿਉਂਦੇ ਹੀ ਫੜ ਲੈਂਦੇ ਹਨ।
ਇਤ ਉਤ ਫੇਰੇ ਤਵਾ ਵਹਿ ਘੋਰੇ,
ਜਿਹੜੇ ਸਿੱਖ ਸੂਰ ਵੀਰ ਇਧਰ ਉਧਰ ਕਹਿੰਦੇ ਘੋੜਿਆਂ ਨੂੰ ਦੌੜਾਉਂਦੇ ਹੋਏ ਫਿਰਦੇ ਹਨ।
ਦੂਰ ਦੂਰ ਲਗ ਕਾਨਨ ਟੋਰੇ,
ਦੂਰ ਦੂਰ ਤੱਕ ਜਾ ਕੇ ਜੰਗਲ ਦੇ ਵਿੱਚੋਂ ਲੱਭਦੇ ਹਨ ਪਸ਼ੂ ਪੰਛੀਆਂ ਨੂੰ।
ਸ਼ਰਮਤ ਭਏ ਸ੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਜੀ ਵੀ ਜੰਗਲ ਵਿਚ ਵਿਚਰਦੇ ਵਿਚਰਦੇ ਥਕੇਵੇਂ ਸਹਿਤ ਹੋ ਗਏ।
ਕਰੇ ਅਖੇਰ ਬ੍ਰਿਤ ਹੱਥ ਬ੍ਰਿੰਦ,
ਸ਼ਿਕਾਰ ਬਿਰਤੀ ਕਰਕੇ ਬੇਅੰਤ ਬੇਅੰਤ ਜੀ ਮਾਰੇ, ਉਹਨਾਂ ਦੀ ਕਲਿਆਣ ਕਰ ਦਿੱਤੀ।
ਵਿਧੀਏ ਸੋ ਬੋਲੇ ਬਹੁ ਫੇਰੇ,
ਉਸ ਵੇਲੇ ਵਿਧੀ ਚੰਦ ਦੇ ਸਾਰ ਸਤਿਗੁਰੂ ਜੀ ਬੋਲੇ ਵੀ ਜੰਗਲ ਵਿਚ ਅੱਜ ਆਪਾਂ ਬਹੁਤ ਫਿਰੇ ਤੁਰੇ, ਬੜਾ ਵਿਚਰੇ ਹਾਂ।
ਅਦਕ ਤੁਰੰਗ ਤਵਾਵਨ ਕਰੇ,
ਅੱਜ ਆਪਾਂ ਘੋੜਿਆਂ ਨੂੰ ਇਧਰ ਉਧਰ ਕਿੰਨਾ ਭਜਾਉਣਾ ਦੜਾਉਣਾ ਕੀਤਾ।
ਸ਼ਰਮਤ ਭਏ ਕਿਤ ਛਾਵ ਨਿਹਾਰ,
ਚੰਦ ਘੋੜੇ ਵੀ ਥੱਕ ਗਏ ਅਸੀਂ ਵੀ ਥੱਕ ਗਏ, ਇਧਰ ਉਧਰ ਕਹਿੰਦੇ ਕੁਛ ਸੰਘਣੀ ਛਾਂ ਦੇਖੋ ਤੁਸੀਂ।
ਉਤਰਹਿ ਤਹਾ ਸੁਸ਼ਰਮ ਨਿਰਵਾਰ,
ਇੱਥੇ ਵੀ ਆਪਾਂ ਉਤਰ ਪਾਂਗੇ ਸੰਘਣੀ ਛਾਇਆ ਹੇਠ ਤੇ ਆਪਣੇ ਥਕਾਮੇ ਲਾਹਾਂਗੇ।
ਫੇਰੇ ਸੌਰ ਦੂਰ ਲੱਗ ਹੇਰੇ,
ਵਿਧੀ ਚੰਦ ਤੋਂ ਆ ਲੈ ਕੇ ਸੂਰ ਵੀਰ ਦੂਰ ਤੱਕ ਫਿਰੇ ਫਿਰੇ ਹਨ।
ਆਏ ਬਿਤਾਬਤਾਏ ਸਤਿਗੁਰ ਨੇੜੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਕੇ ਨੇੜੇ ਆ ਕੇ ਦੱਸਿਆ,
ਮਹਾਰਾਜ ਦੁਆ ਪੀਪਰ ਖਰੇ,
ਚੰਦ ਕਹਿਣ ਲੱਗਿਆ ਮਹਾਰਾਜ ਦੋ ਜਿਹੜੇ ਦਰਖਤ ਪਿੱਪੜਦੇ ਖੜੋਤੇ,
ਗੁਮਟਾਲਾ ਹੱਦ ਤੇ ਬਹੁ ਪਰੇ,
ਜਿਹੜਾ ਗੁਮਟਾਲਾ ਪਿੰਡ ਹੈ ਇਹਦੀ ਹੱਦ ਤੋਂ ਮਾਰਾ ਭਰੇ ਹੈ ਪਰਲੇ ਪਾਸੇ ਹੈ ਦੋ ਪਿੱਪਲ ਦੇ ਦਰਖਤ ਜੇ।
ਤਿੰਨ ਕੀ ਭੀ ਕੁਛ ਸੰਗਨ ਨਾ ਛਾਇਆ,
ਦੋਵੇਂ ਪਿੱਪਲਾਂ ਦੀ ਜਿਹੜੀ ਛਾਇਆ ਉਹ ਕੋਈ ਬਹੁਤੀ ਸੰਘਣੀ ਜੀ ਹੈ ਨੀ, ਗੂੜੀ ਛਾਇਆ ਵਾਲੀ ਨਹੀਂ।
ਜਲ ਦਾ ਲਗਾਏ ਕਿਨਹੋਂ ਦੋ ਲਾਇਆ।
ਕਿਸੇ ਮੂਰਖ ਨੇ ਉਹ ਪਿੱਪਲਾ ਨੂੰ ਅੱਗ ਲਾ ਦਿੱਤੀ ਹੈ, ਜਿਸ ਕਰਕੇ ਉਹਨਾਂ ਦੇ ਪੱਤਰੇ ਜੇ ਸੜ ਮੱਚ ਗਏ ਹਨ।
ਸੁਨਤ ਅਰਿੰਦਮ ਤਿਤ ਕੋ ਗਏ।
ਵਿਧੀ ਚੰਦ ਤੋਂ ਸੁਣ ਕੇ ਜੋ ਬੈਰੀਆਂ ਨੂੰ ਮਾਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਉਸੇ ਤਰਫ ਨੂੰ ਚਲੇ ਗਏ।
ਪੱਤਰੀ ਛਾਓ ਹੇਰ ਉਤਰੇ।
ਪਿੱਪਲ ਦੇ ਦਰਖਤਾਂ ਜਿਵੇਂ ਪਤਲੀ ਜੀ ਛਾਇਆ ਹੈ, ਦੇਖ ਕੇ ਉਹਨਾਂ ਦੇ ਹੇਠ ਹੀ ਉਤਰ ਪਏ।
ਉਪਰ ਬਸਤਰ ਡਾਰ ਕੀਏ ਛਾਇਆ।
ਇਸ ਤਰ੍ਹਾਂ ਕਹਿੰਦੇ ਉਪਰ ਦੀ ਬਸਤਰ ਜਾ ਬੰਨ ਕੇ ਤਿਉ ਛਾਇਆ ਜੀ ਕਰ ਲਈ ਹੈ।
ਆਏ ਫਰਾਸ਼ਨ ਫਰਸ਼ ਬਣਾਇਆ।
ਹੋਰ ਜਿਹੜੇ ਕੋ ਵਿਛਾਈਆਂ ਕਰਨ ਵਾਲੇ ਉਹਨਾਂ ਨੇ ਵਿਛਾਈਆਂ ਨੂੰ ਬਣਾ ਸਵਾਰ ਕੇ ਕਰ ਦਿੱਤਾ।
ਹਿਤ ਆਰਾਮ ਕਰਬੇ ਤਹਿ ਥਿਰੇ।
ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਉੱਥੇ ਆਰਾਮ ਕਰਨ ਲਈ ਟਿਕ ਗਏ ਨੇ।
ਲੇਕਰ ਨੀਰ ਚੁਰੇ ਗਨ ਕਰੇ।
ਸੋਹਣਾ ਪਵਿੱਤਰ ਜਲ ਲੈ ਕੇ ਤੇ ਬਹੁਤ ਹੀ ਆਪ ਜੀ ਨੇ ਮੁਖਾਰਬਿੰਦ ਜਲ ਪਾ ਕੇ ਚੁਰੇ ਜੇ ਕੀਤੇ, ਕੁਰਲੀਆਂ ਜੀਆਂ ਕੀਤੀਆਂ।
ਮੁਖ ਪੰਕਜ ਕੋ ਬਾਹਰ ਪਖਾਰਾ।
ਕੁਰਲੇ ਕਰਕੇ ਉਸ ਵਰ ਤੋਂ ਬਾਅਦ ਕਬਲ ਵਰਗਾ ਜਿਹੜਾ ਮੁਖ ਆ ਜਲਦੇ ਨਾਲ ਧੋਤਾ ਹੈ।
ਮ੍ਰਿਦੁਲ ਪਦਨ ਪਰ ਜਲ ਕੋ ਡਾਰਾ।
ਜਿਹੜੇ ਕੋਮਲ ਚਰਨ ਸਨ ਉਹਨਾਂ ਉਪਰ ਵੀ ਇਹ ਠੰਡਾ ਸੁੱਚਾ ਜਲ ਪਾਇਆ ਹੈ।
ਜੇਠ ਮਾਸ ਕੋ ਘਾਬ ਨਿਵਾਰੇ।
ਕਿਉਂਕਿ ਜੇਠ ਦਾ ਮਹੀਨਾ ਸੀ, ਬੜੀ ਤਪਸ਼ ਪੈ ਰਹੀ ਸੀ, ਉਹ ਜਲਦੇ ਨਾਲ ਤਪਸ਼ ਨਿਵਿਰਤ ਕਰ ਰਹੇ।
ਬੈਠੇ ਸਤਗੁਰ ਸ਼੍ਰਮ ਨਿਰਵਾਰੇ।
ਪਿੱਪਲ ਦੇ ਦਰਖਤਾਂ ਦੀ ਛਾਇਆ ਹੇਠ ਬੈਠ ਕੇ ਸਤਗੁਰੂ ਸਕੇਮਾ ਲੂਰ ਕਰ ਰਹੇ।
ਦੂਰ ਦੂਰ ਛਾਇਆ ਅਵਲੋਕ।
ਜਿੰਨੇ ਸਿੱਖ ਸੂਰ ਵੀਰ ਆ ਦੂਰ ਦੂਰ ਕੋਈ ਛਾਇਆ ਵਾਲੇ ਦਰਖਤ ਜੇ ਵੇਖ ਵੇਖ ਕੇ।
ਪਰੇ ਉਤਰ ਜੇ ਸੰਗੀ ਲੋਕ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਨੁਸਾਰ ਲੋਕ ਸਨ, ਸੂਰ ਵੀਰ ਸਨ, ਉਹ ਇਸ ਤਰ੍ਹਾਂ ਉਤਰ ਪਏ।
ਹੈ ਬਾਂਦੇ ਡੋਰਨ ਕੇ ਸਾਥ।
ਆਪਣੀਆਂ ਡੋਰਾਂ ਦੇ ਨਾਲ ਘੋੜਿਆਂ ਨੂੰ ਬੰਨ ਦਿੱਤਾ ਹੈ।
ਦੇਖਤ ਭੱਟ ਜਿਤ ਦਿਸ਼ ਥਿਤ ਨਾਥ।
ਇਸ ਤਰਫ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ, ਉਧਰ ਸਾਰੇ ਸੂਰ ਵੀਰ ਦੇਖ ਰਹੇ, ਨਜ਼ਰਸਾਨੀ ਕਰ ਰਹੇ।
ਇਤ ਸ੍ਰੀ ਹਰਗੋਬਿੰਦ ਗਤ ਐਸੇ।
ਕਹਿੰਦੇ ਇਧਰ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਸ ਤਰ੍ਹਾਂ ਦੀ ਹਾਲਤ ਹੈ ਵੀ ਉਹ ਜੰਗਲ ਵਿਚ ਉਤਰੇ ਹੈ ਤੇ ਪਿੱਪਲਾਂ ਦੀ ਦਰਖਤ ਦੀ ਪਤਲੀ ਦੀ ਛਾਇਆ ਉਪਰ ਬਸਤਰ ਜੇ ਤਾਣ ਕੇ ਓ ਬੈਠ ਗਏ ਹਨ।
ਹਿਤ ਬਿਸਰਾਮ ਛਾਵ ਮਹਿ ਬੈਸੇ।
ਬਿਸਰਾਮ ਕਰਨ ਵਾਸਤੇ ਉਹ ਪਤਲੀ ਜੀ ਛਾਇਆ ਹੇਠ ਬੈਠੇ।
ਸ਼ਾਹ ਜਹਾਂ ਉਤ ਖੇਲ ਅਖੇਰੇ।
ਉਧਰ ਜਿਹੜਾ ਦਿੱਲੀ ਦਾ ਪਾਰਸ਼ ਹੈ ਸ਼ਾਹ ਜਹਾਂ, ਉਹ ਵੀ ਸ਼ਿਕਾਰ ਜਾ ਖੋਲ ਕੇ ਜੰਗਲ ਵਿਚ।
ਕਾਨਨ ਕੇ ਹੱਥ ਜੀਵ ਕਨੇਰੇ।
ਜੰਗਲ ਦੇ ਬੇਅੰਤ ਬੇਅੰਤ ਜੀ ਮਾਰ ਮੁਕਾਏ ਹਨ।
ਦੋਹਰਾ ਖੇਲਤ ਅਧਿਕ ਸ਼ਿਕਾਰ ਕੋ।
ਬੜਾ ਭਾਰੀ ਜਿਹੜਾ ਸ਼ਿਕਾਰ ਉਸ ਨੂੰ ਖੇਲ ਰਿਹਾ।
ਸ਼ਾਹ ਜਹਾਂ ਬਨ ਮਾਹੇ।
ਸ਼ਾਹ ਜਹਾਂ ਮਹਾਨ ਜੰਗਲ ਵਿਚ।
ਹੱਥ ਕਰ ਚੱਲਿਓ ਲਾਹੌਰ ਦਿਸ਼।
ਹੱਟ ਕਰ ਚੱਲਿਓ ਲਾਹੌਰ ਦਿਸ਼। ਕਹਿੰਦੇ ਫਿਰ ਬਹੌਰਲੀ ਤਰਫ ਨੂੰ ਹਟ ਕੇ ਮੁੜ ਕੇ ਚੱਲਿਆ।
ਹਾਨੇ ਜੀਵ ਬਹੁਤ ਹੈ।
ਸ਼ਾਹ ਜਹਾਂ ਨੇ ਜੰਗਲ ਦੇ ਵਿਚ ਅੱਜ ਬੜੇ ਜੀਵ ਜੰਤ ਮਾਰੇ।
ਚੌਪਈ ਬਾਜ ਵਲਾਏ ਤੇ ਕਿਸ ਤੇ ਆਯੋ।
ਸ਼ਾਹ ਜਹਾਂ ਦੇ ਕੋਲ ਬਾਹਰਲੇ ਦੇਸ਼ ਤੋਂ ਬਲੈਤਾਂ ਤੋਂ ਕੋਈ ਬਾਜ ਆਇਆ ਸੀ।
ਹਿਤ ਸੁਗਾਤ ਪਿਖ ਪਠੋ ਪਿਖ ਭਲੋ ਪਠਾਇਓ।
ਇਸ ਤਰ੍ਹਾਂ ਚੰਗਾ ਵੇਖ ਕੇ ਸੁਗਾਤ ਵਜੋਂ ਇਹ ਪਾਤਸ਼ਾਹ ਕੋਲੋਂ ਭੇਜਿਆ ਗਿਆ ਸੀ ਬਾਜ।
ਲੱਖ ਆਛੋ ਹਿਤ ਪਿਖਨ ਤਮਾਸ਼ੇ।
ਪਾਤਸ਼ਾਹ ਨੇ ਚੰਗਾ ਬਾਜ ਜਾਣ ਕੇ ਇਹਦਾ ਕਹਿੰਦੇ ਤਮਾਸ਼ਾ ਦੇਖਣ ਲਈ।
ਚੜਿਓ ਸ਼ਾਹ ਆਯੋ ਇਤ ਪਾਸੇ।
ਪਾਤਸ਼ਾਹ ਚੜ ਕੇ ਆਇਆ ਸੀ ਇਸ ਤਰਫ ਨੂੰ, ਭਾਵ ਜਿਧਰ ਸਤਿਗੁਰੂ ਉਤਰੇ ਉਧਰ ਹੀ ਆਇਆ ਅੰਮ੍ਰਿਤਸਰ ਵੱਲ ਨੂੰ।
ਹਟ ਜਬ ਚੱਲਿਓ ਬੇਹੰਗ ਸੁਰਕਾਰ।
ਇਸ ਵੇਲੇ ਕਹਿੰਦੇ ਲਾਹੌਰ ਵੱਲ ਨੂੰ ਮੁੜ ਚੱਲਿਆ ਸੀ। ਉਸ ਵੇਲੇ ਕਾਹ ਜਿਹੜਾ ਚਕਵਾ ਪੰਛੀ ਹੈ
ਨਿਕਸ ਉਡਿਓ ਪਿਖ ਸ਼ਾਹ ਅਬਾ ਅਜਾਬ
ਬਾਰਸ਼ਾਂ ਨੂੰ ਵੇਖ ਕੇ ਕਹਿੰਦੇ ਉਹ ਜੰਗਲ ਵਿਚ ਨਿਕਲ ਕੇ ਉੱਡ ਖੜੋਤਾ ਜੀ ਕਿਸਮ ਦਾ ਜਿਹੜਾ ਇਹ ਚਕਵਾ ਪਾਤਸ਼ਾਹ ਨੇ ਵੇਖਿਆ ਹੈ
ਨਿਜ ਘਰ ਤੇ ਤਬ ਬਾਜ ਚਲਾਇਆ
ਉਹ ਚਕਵੇ ਨੂੰ ਉੱਡਦਾ ਵੇਖ ਕੇ ਆਪਣੇ ਹੱਥਾਂ ਤੋਂ ਜਿਹੜਾ ਕੀਮਤੀ ਬਾਜ ਹੈ ਪਾਤਸ਼ਾਹ ਨੇ ਚਲਾ ਦਿੱਤਾ ਛੱਡ ਦਿੱਤਾ ਹੈ
ਤੀਰ ਮਨਿੰਦ ਬੇਹੰਗ ਪਰ ਆਇਆ
ਹੋਵੇ ਕਹਿੰਦੇ ਧਨਕ ਵਿਚੋਂ ਤੀਰ ਚੱਲਦਾ ਹੁੰਦਾ ਉਹਦੇ ਵਾਂਗ ਬੜੇ ਛੇਤੀ ਕਹਿੰਦੇ ਪੰਛੀ ਉੱਪਰ ਆਇਆ ਹੈ ਬਾਜ
ਹੁਤੋ ਅਗਾਇਓ ਕਰੀ ਨਾ ਚੋਟ
ਜਿਹੜਾ ਪਾਤਸ਼ਾਹ ਦਾ ਬਾਜ ਸੀ ਰਜਿਆ ਪੁਜਿਆ ਹੋਇਆ ਇਸਨੇ ਕਹਿੰਦੇ ਉਹ ਚਕਵੇ ਪੰਛੀ ਉੱਪਰ ਕੋਈ ਚੋਟ ਹੀ ਨੀ ਕੀਤੀ
ਬਾਜ ਕੁਮਤ ਨਾਰ ਮੈਂ ਇਹ ਖੋਟ
ਕਹਿੰਦੇ ਵੀ ਸਿਆਣਿਆਂ ਲੋਕਾਂ ਦੀ ਅਖੌਜ ਬਣੀ ਹੈ ਵੀ ਬਾਜ ਰਜਿਆ ਹੋਵੇ ਤੇ ਖੋਟੀ ਪੁਰਸ਼ ਖੋਟੀ ਮੱਥ ਵਾਲਾ ਜਿਹੜਾ ਮੂਰਖ ਪੁਰਸ਼ ਹੈ ਕਹਿੰਦੇ ਰਜਿਆ ਹੋਵੇ ਉਹਦੇ ਵਿਚ ਖੋਟਪਣਾ ਹੁੰਦਾ ਮਾੜਾਪਣਾ ਹੁੰਦਾ ਹੈ
ਤ੍ਰਿਪਤ ਹੋਏ ਪੁੰਨ ਕਾਮ ਨ ਆਵੇ
ਜਿਹੜਾ ਕੋਈ ਮੂਰਖ ਪੁਰਸ਼ ਹੈ ਉਹਨੂੰ ਚੰਗੀ ਤਰ੍ਹਾਂ ਰਜਾ ਪਜਾ ਦੇਈਏ ਫੇਰ ਕਹੀਏ ਵੀ ਤੂੰ ਆਹ ਕੰਮ ਕਰ ਲਾ ਕਹਿੰਦੇ ਉਹ ਮੂਰਖ ਨੀ ਕਰਦਾ ਰੱਜ ਪੁੱਜ ਕੇ ਭੁੱਖੇ ਤੋਂ ਜਿੰਨਾ ਮਰਜ਼ੀ ਉਹ ਕਰਾ ਲਓ ਕੰਮ ਰਜਿਆ ਬਸ ਨੀ ਰਾਹ ਦਿੰਦਾ ਇਸ ਤਰ੍ਹਾਂ ਕਹਿੰਦੇ ਜਿਹੜਾ ਬਾਜ ਹੈ ਭੁੱਖੇ ਤੋਂ ਜਿੰਨਾ ਮਰਜ਼ੀ ਇਹ ਤੋਂ ਕਹਿੰਦੇ ਕਰਾਈ ਜਾਓ ਮਾਰੀ ਜਾਏਗਾ ਪੰਛੀ ਜਦੋਂ ਰੱਜ ਜਾਏਗਾ ਫੇਰ ਨੀ ਇਹ ਕੰਮ ਕਰਦਾ ਹੋਰ ਜੇ ਕੰਮ ਨਾ ਆਪਦੇ ਨਾਈ ਕੁੱਤੇ ਬਾਜ ਇਸ ਤਰ੍ਹਾਂ ਵੀ ਲਿਖਿਆ ਹੋਇਆ
ਦਗਾ ਦੇਤ ਪ੍ਰਭ ਤੇ ਫਿਰ ਜਾਵੇ
ਕਹਿੰਦੇ ਧੋਖਾ ਦੇ ਜਾਂਦੇ ਆ ਮਾਲਕ ਤੋਂ ਮੁੜ ਜਾਂਦੇ ਆ ਜਦੋਂ ਰੱਜੇ ਹੋਣ ਭਾਵੇਂ ਪਾਤਸ਼ਾਹ ਹੋਵੇ ਕੋਈ ਹੋਵੇ ਫਿਰ ਉਹਦੀ ਗੱਲ ਨੀ ਮੰਨਦੇ
ਦੇਖਤ ਰਹਿਓ ਸ਼ਾਹ ਬਹੁਤ ਤੇਰਾ
ਜਿਹੜਾ ਸ਼ਾਹ ਜਹਾਂ ਜਿਸ ਨੇ ਬਾਜ ਛੱਡਿਆ ਬਹੁਤ ਆਏ ਵੇਖਦਾ ਰਿਹਾ
ਗਯੋ ਬਾਜ ਖਗ ਪਾਛੇ ਹੇਰਾ
ਇਸਨੇ ਵੇਖ ਲਿਆ ਵੀ ਮੇਰਾ ਬਾਜ ਜਿਹੜਾ ਛੱਡਿਆ ਹੋਇਆ ਉਸ ਚਕਵੇ ਪੰਛੀ ਦੇ ਮਗਰ ਤਾਂ ਗਿਆ ਹੈ
ਨਹ ਮਾਰਿਓ ਨਹ ਹਟ ਕਰ ਬੈਸੇ
ਨਾ ਚਕਵੇ ਪੰਛੀ ਨੂੰ ਇਹਨੇ ਮਾਰਿਆ ਹੈ ਨਾ ਇਹ ਮੁੜ ਕਰਕੇ ਮੇਰੇ ਹੱਥ ਤੇ ਆ ਕੇ ਬੈਠਾ ਹੈ
ਚਲਿਓ ਗਯੋ ਉਡ ਨਭ ਮਹਿ ਜੈ ਤੈਸੇ
ਪਹਿਲਾਂ ਆਕਾਸ਼ ਵਿੱਚ ਉੱਡ ਕੇ ਚਲਿਆ ਗਿਆ ਸੀ ਉਸੇ ਤਰ੍ਹਾਂ ਉਹ ਚਕਵੇ ਪੰਛੀ ਦੇ ਮਗਰ ਮਰ ਉੜਦੇ ਚੱਲਿਆ ਜਾ ਰਿਹਾ ਹੈ
ਥਕਤ ਸ਼ਾਹ ਤੇਹ ਤੇ ਚੱਲ ਪਰਿਓ
ਬਾਦਸ਼ਾਹ ਕਹਿੰਦੇ ਥੱਕਿਆ ਥੱਕਿਆ ਸੀ ਉਥੋਂ ਕਹਿੰਦੇ ਘੋੜੇ ਦੇ ਉੱਪਰ ਚੜ ਕੇ ਚੱਲ ਪਿਆ
ਲਾਭਪੁਰ ਔਰ ਪਿਆਨਾ ਕਰਿਓ
ਲਾਹੌਰ ਸ਼ਹਿਰ ਉਸਦੀ ਤਰਫ਼ ਇਹਨੇ ਚੱਲਣਾ ਕੀਤਾ
ਕੁਛ ਕਸੂਰਨ ਕੋ ਤਹ ਮੋਰ
ਕੇ ਆਪਣੇ ਜਿਹੜੇ ਘੋੜ ਸਵਾਰ ਸੂਰਵੀਰ ਸੋ ਉਹਨਾਂ ਨੂੰ ਮੋੜਿਆ
ਮੀਰ ਸ਼ਿਕਾਰ ਜਾਹ ਲਿਹੋ ਟੋਰ
ਆਪਣੇ ਜਿਹੜੇ ਮੀਰ ਸ਼ਿਕਾਰੀ ਉਹਨਾਂ ਨੂੰ ਕਿਹਾ ਵੀ ਜਿਹੜਾ ਮੇਰਾ ਬਾਜ ਹੈ ਜਾ ਕੇ ਤੁਸੀਂ ਢੋਲ ਲੋ ਲੱਭ ਲੋ
ਚੱਡਿਓ ਸ਼ਾਹ ਸੁਖ ਕੀ ਅਸਵਾਰੀ
ਮੀਰ ਸ਼ਿਕਾਰਿਆਂ ਨੂੰ ਆਪਣੇ ਸੂਰਵੀਰਾਂ ਨੂੰ ਕਹਿ ਕੇ ਸ਼ਾਹ ਜਹਾਂ ਤਾਂ ਸੁਖ ਦੀ ਅਸਵਾਰੀ ਚੜ ਗਿਆ ਭਾਵ ਪਾਲਕੀ ਤੇ ਚੜ ਪਿਆ
ਤੂਰਨ ਪਹੁੰਚਿਓ ਪੂਰੀ ਮਜਾਰੀ
ਬੜੀ ਛੇਤੀ ਕਹਿੰਦੇ ਲਾਹੌਰ ਸ਼ਹਿਰ ਦੇ ਵਿਚ ਆ ਪਹੁੰਚਿਆ ਹੈ
ਮੀਰ ਸ਼ਿਕਾਰਨ ਜੁੱਤ ਅਸਵਾਰ
ਉੱਧਰ ਜਿਹੜੇ ਪਾਤਸ਼ਾਹ ਦੇ ਮੀਰ ਸ਼ਿਕਾਰੀ ਹੋਰ ਘੋੜ ਸਵਾਰ ਸੂਰਾਂ ਵੀਰਾਂ ਨਾਲ
ਆਵਤ ਪਾਛੇ ਬਾਜ ਨਿਹਾਰ
ਆਏ ਪਿੱਛੇ ਪਿੱਛੇ ਆ ਰਹੇ ਆ ਬਾਜ ਨੂੰ ਵੇਖਦੇ ਹੋਏ
ਤ੍ਰਾਸਤ ਉੱਡਤ ਸੁਕਾਬ ਅਗਾਰੀ
ਉਹ ਜਿਹੜਾ ਚਕਵਾ ਪੰਛੀ ਹੈ ਬਾਜ ਤੋਂ ਡਰਦਾ ਹੋਇਆ ਅੱਗੇ ਅੱਗੇ ਉੱਡਦਾ ਜਾ ਰਿਹਾ ਹੈ
ਤਿਮ ਸਭ ਆਏ ਸੀਗਰਤਾ ਧਾਰੀ
ਉਸੇ ਤਰ੍ਹਾਂ ਜਿਹੜੇ ਮੀਰ ਸ਼ਿਕਾਰੀ ਹੈ ਘੋੜ ਸਵਾਰ ਹੈ ਉਹ ਵੀ ਬੜੀ ਛੇਤੀ ਅੱਗੇ ਨਾਲ ਹੀ ਆਏ ਚਲਦੇ ਚਲਾਂਦੇ
ਉੱਡਤ ਉੱਡਤ ਆਏ ਚੱਲ ਤਹਾਂ
ਪਾਤਸ਼ਾਹ ਦਾ ਬਾਜ ਸੀਧਰ ਜਿਹੜਾ ਚੱਕਦਾ ਪੰਛੀ ਉੱਡਦਿਆਂ ਉੱਡਦਿਆਂ ਉੱਥੇ ਆ ਗਏ
ਸ੍ਰੀ ਹਰਗੋਬਿੰਦ ਉਤਰੇ ਜਹਾਂ
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੰਗਲ ਵਿੱਚੋਂ ਪਿੱਪਲ ਦੀ ਦਰਖਤਾਂ ਦੇ ਹੇਠ ਉਤਰੇ ਹੋਏ ਸੀ।
ਸਹਿਤ ਸੁਕਾਬ ਬਾਜ ਕੋ ਹੇਰੇ,
ਮਹਾਰਾਜ ਨੇ ਕਹਿੰਦੇ ਚਕਵੇ ਪੰਛੀ ਦੇ ਸਹਿਰ ਸੋਹਣਾ ਬਾਜ ਜਾ ਵੇਖਿਆ।
ਸੁਣਿਓ ਸੁਬਡ ਤੇ ਗੁਰ ਤਿਸ਼ ਬੇਰੇ,
ਸੁਖ ਸੂਰ ਵੀਰ ਨੇ ਮਹਾਰਾਜ ਨੂੰ ਕਿਹਾ ਵੀ ਆ ਚਕਵੇ ਮਗਰ ਬੜਾ ਸੋਹਣਾ ਕੀਮਤੀ ਬਾਜ ਆ ਰਿਹਾ ਹੈ, ਤੇ ਉਸੇ ਵੇਲੇ ਵੇਖ ਕੇ ਸਤਿਗੁਰਾਂ ਨੇ ਆਪਣਾ ਬਾਜ ਛੱਡ ਦਿੱਤਾ।
ਆਪਣੋ ਬਾਜ ਲਈ
ਆਪਣਾ ਜਿਹੜਾ ਬਾਜ ਸੀ ਬੜੀ ਛੇਤੀ ਲਿਆ ਹੈ।
ਤਿੰਨ ਕੇ ਸਨਮੁਖ ਦਿਓ ਚਲਾਏ,
ਜਿਧਰੋਂ ਪਾਤਸ਼ਾਹ ਦਾ ਬਾਜ ਤੇ ਚਕਵਾ ਪੰਛੀ ਉੱਡਦੇ ਆ ਰਹੇ ਉਹਦੇ ਸਾਹਮਣੇ ਨੂੰ ਕਰਕੇ ਆਪਣਾ ਬਾਜ ਮਹਾਰਾ ਨੇ ਉਡਾ ਦਿੱਤਾ ਹੈ।
ਜਹ ਸੁਕਾਬ ਕੋ ਤੁਰਤ ਦਬਾਏ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਬਾਜ ਗਿਆ ਹੈ ਬੜਾ ਚੱਟ ਪੱਟ ਕਹਿੰਦੇ ਚਕਵੀ ਪੰਛੀ ਨੂੰ ਝਪਟ ਮਾਰ ਕੇ ਉਹਨੇ ਦਬਾ ਲਿਆ।
ਦੋਨੋ ਬਾਜ ਉਤਰ ਛਿਤ ਆਏ,
ਮਹਾਰਾਜ ਦੇ ਬਾਜ ਨੂੰ ਝਪਟ ਜੀ ਮਾਰੀ ਦੇਖ ਕੇ ਪਾਤਸ਼ਾਹ ਦਾ ਬਾਜ ਵੀ ਜਪ ਜਿਹਾ, ਕਹਿੰਦੇ ਦੋਵੇਂ ਹੀ ਕਹਿੰਦੇ ਝਪਟ ਮਾਰਦੇ ਆਪੋ ਵਿਚ ਹੀ ਗੁੱਥੋਂ ਗੁੱਥੇ ਹੋਏ ਹੇਠਾਂ ਆ ਗਏ।
ਆਏ ਸਪਾਏ ਧਾਏ ਸਿੱਖ ਗਏ,
ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਪਾ ਕੇ ਸਿੱਖ ਸੂਰ ਵੀ ਦੌੜ ਦੇ ਗਏ।
ਜੁਗ ਬਾਜਨ ਕੋ ਪਕੜਤ ਪਏ,
ਜਾ ਕੇ ਦੋਵੇਂ ਜਿਹੜੇ ਬਾਜ ਉਹਨਾਂ ਨੂੰ ਪਕੜ ਲਿਆ।
ਲੇ ਤੂਰਨ ਹੀ ਆਏ ਤੀਰ,
ਛੇਤੀ ਦੋਵੇਂ ਬਾਜਾਂ ਨੂੰ ਨਾਲ ਲੈ ਕੇ ਸਤਿਗੁਰੂ ਦੇ ਪਾਸ ਆ ਗਏ।
ਬਲੀ ਬਿਲੋਕ ਬਾਜ ਬਰ ਬੀਰ,
ਬੜੇ ਸੂਰਬੀਰ ਬਹਾਦਰ ਸਤਿਗੁਰੂ ਉਹਨਾਂ ਨੇ ਕਹਿੰਦੇ ਬੜੀ ਜਿਹੜਾ ਚੰਗਾ ਬਾਜ ਹੈ ਬਲੀ ਤਕੜਾ ਰਿਸ਼ਟ ਪੁਸ਼ਟ ਉਹ ਵੇਖਿਆ ਹੈ।
ਭਏ ਪ੍ਰਸੰਨ ਕਹਿਓ ਤਿਸ ਕਾਲ,
ਸਿੱਖਿਓ ਪਕੜ ਕੇ ਲਿਆ ਸੀ ਮਹਾਰਾ ਪ੍ਰਸੰਨ ਹੋ ਗਏ, ਤਿਉਂ ਨੂੰ ਪ੍ਰਸੰਨ ਹੋ ਕੇ ਬਚਨ ਕਹਿ ਦਿੱਤਾ।
ਸਾਧ ਸਾਧ ਸਿੱਖ ਭਇਓ ਨਿਹਾਲ,
ਸਿੱਖਾ ਸ਼ਾਬਾਸ਼ ਸ਼ਾਬਾਸ਼ ਤੇਰੇ, ਤੂੰ ਤਾਂ ਨਿਹਾਲੋ ਨਿਹਾਲ ਹੋ ਗਿਆ।
ਲੈ ਕਰ ਆਪਣੇ ਹੱਥ ਬਿਠਾਇਓ,
ਸ਼ਾਹਜਹਾਂ ਦਾ ਜਿਹੜਾ ਬਾਜਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਤੇ ਟਿਕਾ ਲਿਆ ਬਿਠਾ ਲਿਆ।
ਆਛੇ ਹੇਰਤ ਚਿਤ ਬਿਰ ਮਾਇਓ,
ਚੰਗੀ ਕਿਸਮ ਦਾ ਬਾਜ ਵੇਖ ਕੇ ਸਤਿਗੁਰੂ ਦਾ ਜਿਹੜਾ ਮਨ ਹੈ ਪਰਚ ਗਿਆ, ਵਾਰ ਵਾਰ ਨੂੰ ਵੇਖ ਰਹੇ।
ਨਿਪਜੋ ਕਿਸੂ ਬਲਾਏ ਤਮਾਹੂ,
ਮਨ ਮਾਰਾ ਵਿਚਾਰ ਕਰਦੇ ਵੀ ਇੱਧਰ ਭਾਰਤ ਵਿਚ ਤਾਂ ਨੀ ਕਿਤੇ ਬਾਹਰਲੇ ਦੇਸ਼ ਵਿਚ ਪੈਦਾ ਹੋਇਆ।
ਆਪਰ ਨ ਕਿਸ ਕੋ ਆਸ ਬਿਨ ਸ਼ਾਹੂ,
ਕਿਉਂ ਪ੍ਰਤੀਤ ਹੁੰਦਾ ਵੀ ਪਾਤਸ਼ਾਹ ਤੋਂ ਬਗੈਰ ਤਾਂ ਹੋਰ ਕਿਸੇ ਕੋਲ ਐਸਾ ਕੀਮਤੀ ਬਾਜ ਹੋਣਾ ਨੀ, ਇਹ ਤਾਂ ਸ਼ਾਹਜਹਾਂ ਦਾ ਹੋਣਾ ਹੈ।
ਅਬ ਹਮ ਰਾਖ ਦੇ ਤਿਸ ਨਾਹੀ,
ਬੈਠੇ ਵਿਚਾਰ ਕਰ ਰਹੇ ਆ ਕਹਿੰਦੇ ਬਾਜ ਆ ਗਿਆ ਹੁਣ ਅਸੀਂ ਆਪਣੇ ਕੋਲ ਹੀ ਰੱਖਾਂਗੇ, ਸ਼ਾਹਜਹਾਂ ਨੂੰ ਤਾਂ ਦਿੰਦੇ ਨਹੀਂ।
ਆਪਰ ਘਨੇ ਰਾਖਤ ਸੋ ਪਾਹੀ,
ਹੋਰ ਬਥੇਰੇ ਹੋ ਜੇ ਬਾਜ ਆਪਣੇ ਕੋਲ ਰੱਖਦਾ ਹੀ ਹੈ।
ਹਮਰੋ ਬਾਜ ਪ੍ਰਥਮ ਤਿਸ ਲੀਨੋ,
ਬਾਕੀ ਕਹਿੰਦੇ ਗੱਲ ਇਹ ਵੀ ਹੈ ਸਾਡਾ ਸਿੱਖ ਕਹਿੰਦੇ ਕੀਮਤੀ ਘੋੜਾ ਲੈ ਕੇ ਆ ਰਿਹਾ ਸੀ, ਉਸਨੇ ਕਹਿੰਦੇ ਉਹ ਲੈ ਲਿਆ ਸੀ ਖੋ ਲਿਆ ਸੀ।
ਪੁੰਨ ਸ੍ਰੀ ਨਾਨਕ ਹਮ ਕੋ ਦੀਨੋ,
ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਲਾ ਵਰਤਾਈ, ਉਹ ਬਿਮਾਰ ਜਾ ਹੋ ਗਿਆ, ਕਾਜੀ ਨੂੰ ਦੇ ਦਿੱਤਾ, ਕਾਜੀ ਰਾਹੀ ਅਸੀਂ ਲੈ ਲਿਆ ਸੀ, ਉਹ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਸਾਨੂੰ ਵਾਪਸ ਕਰਤਾ ਸੀ, ਹੁਣ ਤਾਂ ਉਹਨੇ ਖੋ ਲਿਆ ਸੀ।
ਸੋ ਪਲਟੋ ਤਿਸ ਕੇ ਸਿਰ ਰਹੇ,
ਮਾਰਾ ਵਿਚਾਰ ਦੇ ਕਹਿੰਦੇ ਉਹ ਜਿਹੜਾ ਸਾਡੇ ਸਿੱਖ ਤੋਂ ਘੋੜਾ ਖੋਇਆ ਸੀ ਨਾ ਜਬਰਦਸਤੀ, ਉਹ ਬਦਲਾ ਕਹਿੰਦੇ ਸਾਡੇ ਸਿਰ ਤੇ ਰਿਹਾ ਸੀ।
ਉਤਰ ਹੈ ਅਬ ਹੈ ਬਾਤ ਹਮ ਗਹੇ,
ਸਾਡਾ ਘੋੜਾ ਖੋਇਆ ਸੀ, ਅਸੀਂ ਕਹਿੰਦੇ ਬਾਜ ਖੋ ਲਿਆ, ਇਸ ਤਰ੍ਹਾਂ ਕਰਜਾ ਕਹਿੰਦੇ ਦੋਹਾਂ ਦਾ ਉਤਰ ਗਿਆ।
ਇਮ ਦਿੱਡਤਾ ਕਰ ਸਤਿਗੁਰ ਥੇਰੇ,
ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀ ਮਜ਼ਬੂਤੀ ਪੂਰੀ ਤਕੜਾਈ ਕਰਕੇ ਉੱਥੇ ਟਿਕੇ ਵੀ ਬਾਜ ਨਹੀਂ ਦੇਣਾ।
ਵਾਰ ਵਾਰ ਅਵਲੋਕਨ ਕਰੇ,
ਚੰਗੀ ਕਿਸਮ ਦਾ ਬਾਜ ਹੈ ਉਸ ਨੂੰ ਮੁੜ ਮੁੜ ਕੇ ਵੇਖ ਰਹੇ।
ਵਾਰ ਵਾਰ ਬਹੁ ਕਰਹਿ ਸਰਾਹਨ,
ਮੁੜ ਕੇ ਉਹਦੀ ਬੜੀ ਸਲਾਹਤਾ ਕਰਦੇ।
ਮਨੋ ਪ੍ਰਤੀਖਤ ਪੁਰਵੀ ਚਾਹਨ,
ਮਨੋ ਸਤਿਗੁਰੂ ਉਡੀਕ ਹੀ ਰਹੇ ਸੀ ਵੀ ਕੋਈ ਬਾਜ ਆ ਜਾਏ ਤੇ ਚਾਹਨਾ ਪੂਰੀ ਹੋ ਗਈ ਹੈ, ਇਸ ਕਰਕੇ ਖੁਸ਼ ਨੇ ਅੱਜ।
ਮੀਰ ਸ਼ਿਕਾਰ ਸੰਗ ਅਸਵਾਰ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੋਈ ਮੀਰ ਸ਼ਿਕਾਰੀ ਸਨ ਤੇ ਹੋਰ ਸਿਆਣੇ ਘੋੜ ਸਵਾਲ
ਹਾਇਨ ਤਬਾਏ ਸ਼ੀਗਰਤਾ ਤਾਰ
ਜਿਹੜੇ ਪਾਤਸ਼ਾਹ ਦੇ ਘੋੜ ਸਵਾਰ ਤੇ ਮੀਰ ਸ਼ਿਕਾਰੀ ਆ ਘੋੜਿਆਂ ਨੂੰ ਦੜਾਉਂਦੇ ਹੋਏ ਬੜੀ ਛੇਤੀ
ਆਏ ਖੋਜਤ ਚਮੂ ਨਿਹਾਰ ਨਿਹਾਰੀ
ਨੂੰ ਲੱਭਦੇ ਹੋਏ ਟੋਲਦੇ ਆਏ ਅੱਗੇ ਸਿੱਖ ਸੂਰਵੀਰਾਂ ਦੀ ਫੌਜ ਬੈਠੀ ਵੇਖੀ ਹੈ
ਬੂਝਿਓ ਉਤਰਿਓ ਕੌਣ ਅਗਾਰੀ
ਸਿੱਖਾਂ ਨੂੰ ਪੁੱਛਿਆ ਸ਼ਾਹਜਹਾਂ ਦੇ ਮੀਰ ਸ਼ਿਕਾਰੀਆਂ ਘੋੜ ਸਵਾਰਾਂ ਵੀ ਅੱਗੇ ਕੌਣ ਉਤਰਿਆ ਹੋਇਆ
ਭਟਨ ਬਤਾਏ ਸਾਚ ਪਾਤਸ਼ਾਹ
ਸਿੱਖ ਸੂਰਵੀਰਾਂ ਨੇ ਦੱਸ ਦਿੱਤਾ ਵੀ ਇਹ ਤਾਂ ਸੱਚੇ ਪਾਤਸ਼ਾਹ ਉਤਰੇ ਹੋਏ
ਸ੍ਰੀ ਹਰਗੋਬਿੰਦ ਦੁਸ਼ਟਨ ਦਾਹੂ
ਇਹਨਾਂ ਦਾ ਨਾਮ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਹੈ ਦੁਸ਼ਟਾਂ ਨੂੰ ਤਾਂ ਸਾੜਨ ਮਚਾਉਣ ਵਾਲੇ ਹਨ
ਸੁਣ ਕਰ ਜਰੇ ਜਰੇ ਨਹਿ ਜਾਏ
ਮਹਾਰਾਜ ਦਾ ਨਾਮ ਸੱਚੇ ਪਾਤਸ਼ਾਹ ਸੁਣ ਕੇ ਸੜ ਮਚ ਗਏ ਅਸ ਹਾਰ ਨਹੀਂ ਸਕੇ ਹਨ
ਅਪਰ ਕੌਣ ਪਾਤਸ਼ਾਹ ਕਹਾਏ
ਸਾਡੇ ਸ਼ਾਹਜਹਾਂ ਤੋਂ ਬਗੈਰ ਹੋਰ ਦੁਨੀਆਂ ਵਿਚ ਕਿਹੜਾ ਸੱਚੇ ਪਾਤਸ਼ਾਹ ਖਵਾ ਰਿਹਾ ਹੈ
ਤੁਰਕ ਮੂਡ ਤਬ ਤਬ ਚੱਲ ਕਰ ਆਏ
ਜਿਹੜੇ ਮੂਰਖ ਜੇ ਤੁਰਕੜੇ ਹੈ ਤਦੋਂ ਚੱਲ ਕੇ ਆਏ ਹਨ
ਦੀਲ ਬਿਲੰਦ ਗੁਰੂ ਦਰਸਾਏ
ਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਕਦ ਕਾਠ ਮਹਾਨ ਹੈ ਉਹਨਾਂ ਦੇ ਦਰਸ਼ਨ ਕੀਤੇ
ਬਾਜ ਸ਼ਾਹ ਕੋ ਹੱਥ ਬਿਠਾਇਓ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਸ਼ਾਹਜਹਾਂ ਦਾ ਪਾਜ ਹੈ ਉਹ ਫੜਕੇ ਹੱਥ ਤੇ ਬਿਠਾਇਆ ਹੋਇਆ ਹੈ
ਤੁਰਕਨ ਦੇਖਤ ਬਾਕ ਅਲਾਇਓ
ਜਿਹੜੇ ਤੁਰਕੜੇ ਹੈ ਉਹਨਾਂ ਨੇ ਦੇਖ ਕੇ ਮਹਾਰਾਜ ਨੂੰ ਬਚਨ ਕਿਹਾ
ਇਹ ਤਾਂ ਆਇਓ ਬਾਜ ਹਮਾਰੋ
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਤਾਂ ਸਾਡੇ ਪਾਤਸ਼ਾਹ ਦਾ ਬਾਜ ਉੱਡ ਕੇ ਆਇਆ
ਤੁਮ ਗਹਿਲੀਨ ਹੱਥ ਜਿਸ ਤਾਰੋ
ਜਿਸ ਨੂੰ ਹੱਥ ਤੇ ਤੁਸੀਂ ਰੱਖਿਆ ਹੋਇਆ ਨਾ ਬਿਠਾਇਆ ਹੋਇਆ ਤੁਸੀਂ ਇਹਨੂੰ ਫੜ ਲਿਆ ਇਹ ਸ਼ਾਹੀ ਬਾਜ ਹੈ
ਮੀਰ ਸ਼ਿਕਾਰਨ ਤੇ ਸੁਣ ਕਹੇ
ਜਿਹੜੇ ਸ਼ਾਹਜਹਾਂ ਦੇ ਮੀਰ ਸ਼ਿਕਾਰੀ ਸੀ ਉਹਨਾਂ ਤੋਂ ਸੁਣ ਕੇ ਸਤਿਗੁਰੂ ਕਹਿਣ ਲੱਗੇ
ਕੋ ਤੁਮ ਬਾਜ ਕੌਣ ਕੋ ਅਹੇ
ਵੀ ਤੁਸੀਂ ਦੱਸੋ ਕੌਣ ਹੈ ਤੇ ਬਾਜ ਭਲਾ ਕੀ ਦਾ ਹੈ
ਹਮ ਕਿਸ ਢਿੱਗ ਲੈਬੇ ਨਹਿ ਗਏ
ਅਸੀਂ ਕਿਸੇ ਪਾਤਸ਼ਾਹ ਦੇ ਕੋਲੋਂ ਇਹ ਬਾਜ ਥੋੜੋ ਲੈਣ ਵਾਸਤੇ ਗਏ
ਬੈਠੇ ਇਹਾ ਉਡਤ ਗਹਿ ਲਏ
ਇੱਥੇ ਜੰਗਲ ਵਿਚ ਅਸੀਂ ਬੈਠੇ ਸੀ ਬਾਜ ਉੱਡਦਾ ਆ ਰਿਹਾ ਸੀ ਅਸੀਂ ਵੀ ਫੜ ਲਿਆ
ਤੁਮਰੇ ਹਾਥਨ ਤੇ ਨਹਿ ਛੀਨਾ
ਜਿਸ ਪਾਤਸ਼ਾਹ ਦਾ ਤੁਸੀਂ ਬਾਜ ਕਹੀ ਜਾਂਦੇ ਹੋ ਤੁਹਾਡੇ ਹੱਥਾਂ ਵਿਚੋਂ ਤਾਂ ਨੀ ਫੜਿਆ ਨਾ ਪਾਤਸ਼ਾਹ ਦੇ ਹੱਥਾਂ ਤੋਂ ਲਿਆ ਕੋਈ
ਸੰਗ ਬਾਜ ਕੋ ਕੇ ਕੋ ਨਹਿ ਚੀਨਾ
ਆਕਾਸ਼ ਵਿਚ ਬਾਜ ਉੱਡਦਾ ਆਇਆ ਸੀ ਇਹਦੇ ਨਾਲ ਵੀ ਅਸੀਂ ਉੱਡਦਾ ਕੋਈ ਆਉਂਦਾ ਨੀ ਦੇਖਿਆ
ਭ੍ਰਮਤ ਭ੍ਰਮਤ ਕਿਤ ਤੇ ਇਹ ਆਯੋ
ਤਵੇ ਬਾਜ ਘੁੰਮਦਾ ਘੁਮਾਂਦਾ ਫਿਰਦਾ ਪਰਾਂਦਾ ਕਿਸੇ ਪਾਸੇ ਤੋਂ ਆ ਗਿਆ
ਵੱਡੇ ਜਤਨ ਤੇ ਆਬ ਪਕੜਾਇਓ
ਬੜਾ ਜਤਨ ਕੀਤਾ ਅਸੀਂ ਆਪਣਾ ਬਾਜ ਛੱਡਿਆ ਤੇ ਫੇਰ ਇਹ ਪਕੜਾਇਆ
ਮੀਰ ਸ਼ਿਕਾਰਨ ਔਰ ਹੰਕਾਰ
ਇਧਰ ਜਿਹੜੇ ਮੀਰ ਸ਼ਿਕਾਰੀ ਸੀ ਉਹਨਾਂ ਦੇ ਹਿਰਦੇ ਵਿਚ ਬੜਾ ਹੰਕਾਰ ਭਰਿਆ ਹੋਇਆ
ਸੁਣ ਗੁਰ ਤੇ ਬੋਲੇ ਰਿਸਤਾਰ
ਹਰਗੋਬਿੰਦ ਸਾਹਿਬ ਜੀ ਤੋਂ ਸੁਣ ਕੇ ਬੜਾ ਗੁੱਸਾ ਜਾ ਧਾਰਦੇ ਬੋਲੇ ਮੀਰ ਸ਼ਿਕਾਰੀ
ਸ਼ਾਹ ਜਹਾਂ ਸਭ ਆਲਮ ਸ਼ਾਹੂ
ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਸ਼ਾਹਜਹਾਂ ਹੈ ਸਾਰੀ ਦੁਨੀਆਂ ਦਾ ਪਾਤਸ਼ਾਹ ਹੈ
ਜਿਸ ਕੋ ਮਹਾ ਤੇਜ ਜਗ ਮਾਹੂ
ਇਹ ਸ਼ਾਹਜਹਾਂ ਦਾ ਇਸ ਸਮੇਂ ਸਾਰੇ ਸੰਸਾਰ ਵਿਚ ਬੜਾ ਭਾਰੀ ਤੇਜ ਪ੍ਰਤਾਪ ਹੈ
ਜਿਸ ਆਗੇ ਸਭ ਦੇਸ਼ ਨਿਰਪਾਲਾ
ਇਹ ਸ਼ਾਹਜਹਾਂ ਦੇ ਅੱਗੇ ਸਾਰੇ ਦੁਨੀਆਂ ਭਰ ਦੇ ਰਾਜੇ ਜਿੰਨੇ ਹਨ
ਝੁਕਤ ਸਦਾ ਗਨ ਤ੍ਰਸਤ ਵਿਸ਼ਾਲਾ
ਰਾਜੇ ਹੈ ਕਹਿੰਦੇ ਬੜਾ ਡਰਦੇ ਹੋਏ ਜਦੋਂ ਦੇਖਦੇ ਝੁਕਦੇ ਸਲਾਮਾ ਕਰਦੇ
ਨਹਿਮ ਵਾਸ ਕਿਤ ਹੂੰ ਥਲ ਛੋਰਾ
ਸ਼ਾਹਜਹਾਂ ਨੇ ਕੋਈ ਜਿਹੜਾ ਥਾਂ ਹੈ ਆਕੀ ਨਹੀਂ ਛੱਡਿਆ
ਸਭ ਹਿੰਨ ਪਾਰ ਕਰ ਆਪਣੋ ਜੋਰਾ
ਸਾਰਿਆਂ ਉੱਪਰ ਆਪਣਾ ਉਹਨੇ ਬਲ ਪਾਇਆ ਹੋਇਆ
ਤਿਸ ਕੋ ਤੁਮ ਜਾਨਤ ਕਹਿ ਨਾਹੀ
ਸਾਰੀ ਦੁਨੀਆਂ ਦਾ ਪਾਤਸ਼ਾਹ ਜਾ ਜਹਾਨ ਹੈ ਉਸ ਨੂੰ ਤੁਸੀਂ ਮਾੜਾ ਮੋਟਾ ਜਾਣਦੇ ਕਿ ਨਹੀਂ ਜਾਣਦੇ
ਹਮ ਚਾਕਰ ਹੈ ਤਿਸ ਕੇ ਪਾਹੀ
جڑا ساری دنیا دا پادشاہ نا شاہ جہاں اودے اسی نوکر چاکر کوڑ رہن والے ہیں خاص بندے ہیں
کھیلت ات اخیر سو آوا
اے گرو ہر گوبند صاحب جی او ساڈا پادشاہ شکار کھیلدا ادھر نو آ گیا
کھگ پار ترپتیو باج چلاوا
اس طرح کہندے پادشاہ دا باج رجیا ہویا سی چکوے پنچھی نو ویکھ کے اونے چلا تا اڈا دتا سی
کری نہ چوٹ ات ہے چل آیو
پادشاہ نے او چکوے پنچھی اوپر چوٹ نہیں کیتی ادھر نو مگر مگر آ گیا
جب ہے شاہ کو نہیں دکھایو
اس ویلے پادشاہ نو پھر باج کہندے دسن وچ نہ آیا اگے کتے چلے آ گیا
لابپور کو گمنیو سہسائی
ساڈا جڑا پادشاہ تو بڑی شیتی تیزی کردا لاہور وال نو چلا گیا
ہم آئے دیکھت پچھوائی
ساڈی ڈیوٹی لگوا دتی اسی دیکھ دے دے پیچھے پیچھے آ گئے
تم نے آگے ہی گہلینو
ساڈے ہن تو پہلا ہی پادشاہ دے باج نو پھڑ لیا ہے
ہاتھ بٹھائے آپن کینو
اپنے ہاتھ تے بڑھا کے تے اپنا تسی بنا لیا ہے نو
دیہو تورن نہ کرہو بگارے
اس کر کے پادشاہ دا باج چھتی دیتے کر دے دیو بگاڑ نہ پاؤ
سنہے شاہ بہر اس کو تارے
پادشاہ نے سن لیا وی مارا نے باج رہ لیا بڑا غصہ تارے گا تواڈے تے
پن گور کہو شاہ کو جان ہے
ہر گوبند صاحب جی نے تیر ٹرمے نال کہندے وی میر شکاریو تواڈے شاہ جان نو وی اسی جان دے ہاں
توں تے اس چاکر سوپ پشان ہے
اچھی ہنکار نال بولدا تینو وی پشان دے وی تو پادشاہ دا نوکر چاکری ہے
ہم ہے باج کانن تے پاوا
گل اینی ہے نہ تیرے پادشاہ کولوں نہ تیرے پادشاہ دے نوکر کولوں اسی اے باج پایا ہے
نہیں چل ہے اب تم رو داوا
اسی تا جنگل وچ اڑدا پایا رہیا سی جنگل وچ سیرے اڑدے اڑے تے کسے دا دعوا نہیں ہو سکدا اس کر کے تہاڈا ایتھے ہن حق حقوق نہیں چل سکدا
ڈرت شاہ تے دے ہم نہیں
جڑا تو پادشاہ دے ڈرابے دینا نا پادشاہ تو ڈردے ڈردے اسی بالکل نہیں دیندے
گہیو جتن تے راکھ ہے پاہی
آہی تیرے ہتھاں تو کھویا جتنا نال پھڑے اپنا باج چھڑ کے اسی اپنے کول رکھاں گے
جائے پکارو ہتا ہے اگاری
جڑا تہاڈا پادشاہ اور جا کے اگے فریاد کر دے اور اگے جا کے آخو جو کچھ کہنا ہے
جس کو بخت جور تم پاری
جس شاہ جہاں دا بڑا پاری تسی بل کتن کر دے ہو
ترک سور کپے کہ بینا
پھر جے پادشاہ دے کوڑ سوار ہے کہندے کرودوان ہو گئے گرو مہاراج نو بچن کر لگے
پادشاہ کو تم ڈر ہے نا
شیویں پادشاہ ہر گوبند صاحب ساڈے پادشاہ جو تانو کوئی ڈورو ماتر پر ڈر پہ نہیں ہے
تارے تناون کے تہ باسا
جڑا ساڈا شاہ جہاں اودیاں چولے دیاں جڑیاں تنیاں جی اودے ہیٹھ تہاڈا باسا ہے
کیوں ساچو پک چاہے تماشا
کہندے سچی مچی تسی ساڈے پادشاہ دا تماشا ویکھنا چاہندے ہو تو مریا چاہنے
بھنگ کھائے بولت بن جانے
بنا پادشاہ دے جان تو جیویں کسی نے سکھا سکھا کھدا ہوئے کمڑیاں نو بولدا اے ہو تسی بولدے ہو
تم سبھاؤ راور کو جانے
اسی تا جیویں کسی نے بھنگ پیتی ہوئے او بولدا ہوندا اس طرح دا تہاڈا کہندے سبھاؤ بولن دا جان دے وی تسی وی انہاں وانگ ہی بولدے
تمو چمو ہزارو جن کے پاس
جنہاں دے کول کہندے ہزاراں دی تعداد وچ فوج ہے
سو کار جورت تار اور تراس
او کہندے او دے منک ہاتھ جوڑن تے ڈرا ڈر جا تارن
کہے نہ دیت شاہ کو باج
تیرے پادشاہ دے کہے کہے اسی بھی یہ باج نہیں دینا ہے
بچ ہو کہاں کت جاو پاج
ادھر میر شکاری کرود نہ کہندے اے بھی تسی کیویں بچ جاؤ گے کدھر بچ جاؤ گے
آئے سین جب کا لہ جور
پادشاہ ਰਾਜਾ ਦੀ ਫੌਜ ਆ ਗਈ ਤੁਹਾਡੇ ਤੇ ਉਹਨੇ ਬਲ ਪਾਇਆ।
ਲਰਹਿ ਕੌਣ ਤਬ ਤੁਮਰੀ ਔਰ
ਸਾਨੂੰ ਦੱਸੋ ਇਹ ਗੁਰੂ ਹਰਗੋਬਿੰਦ ਸਾਡੇ ਤਰਫੋਂ ਕਿਹੜਾ ਉਹਦੇ ਅੱਗੇ ਲੜੇਗਾ ਫੌਜ ਨਾਲ।
ਸਹਿਤ ਬਾਜ ਕੇ ਗਹਿ ਲੈ ਜਾਹੇ
ਕਹਿੰਦੇ ਤੁਹਾਨੂੰ ਬਾਜ ਦੇ ਸਮੇਤ ਹੀ ਫੜ ਕੇ ਲੈ ਜਾਵਾਂਗੇ।
ਕਿਉ ਨਾ ਡਰੋ ਤੁਮ ਲੱਖ ਮਨ ਮਾਹੇ
ਇਸ ਤਰ੍ਹਾਂ ਮਨ ਵੇ ਜਾਣ ਕੇ ਸਾਡੇ ਪਾਤਸ਼ਾਹ ਤੁਸੀਂ ਕਿਉਂ ਨੀ ਡਰਦੇ।
ਸੁਨਤ ਰਿਸੇ ਗੁਰ ਬਾਕ ਉਚਾਰਾ
ਗੁਰੂ ਮਹਾਰਾਜ ਨੇ ਸੁਣ ਕੇ ਗੁੱਸਾ ਕੀਤਾ ਤੇ ਵਚਨ ਕਿਹਾ
ਕੀਦੀ ਕਿਆ ਤੁਮ ਝਗੜੋ ਡਾਰਾ
ਕਹਿੰਦੇ ਹੋ ਗਿੱਦੜੋ ਡਰਪੋਕੋ ਕੀ ਤੁਸੀਂ ਇੱਥੇ ਝਗੜਾ ਪਾਇਆ।
ਜਾਹੋ ਭਲੇ ਲੈ ਕੇ ਹਥਿਆਰ
ਆਪਣੇ ਜਿਹੜੇ ਆ ਹਥਿਆਰ ਜੇ ਸ਼ਸਤਰ ਜੇ ਪਹਿਨੇ ਭਲੀ ਪਤ ਨਾਲ ਲੈ ਕੇ ਜਾਓ ਇੱਥੋਂ।
ਕਿਉ ਤੁਮ ਚਾਹਤ ਖੈਬੇ ਮਾਰ
ਮੇਰਾ ਕੋ ਪੁੱਠਾ ਸਿੱਧਾ ਜਾ ਬੋਲ ਕੇ ਕਿਉਂ ਸਾਥ ਸੂਰਵੀਰਾਂ ਤੋਂ ਮਾਰ ਖਾਣਾ ਚਾਹੁੰਦੇ ਹੋ।
ਸ਼ਾਹੋ ਬਾਜ ਹਮ ਲੇਵਨ ਹਾਰੇ
ਮੇਰੇ ਪਾਤਸ਼ਾਹ ਦਾ ਬਾਜ ਹੈ ਅਸੀਂ ਉਹ ਬਾਜ ਨੂੰ ਲੈਣ ਵਾਲੇ।
ਬਨਹੋ ਪੁਕਾਰੂ ਜਾਏ ਅਗਾਰੇ
ਪਾਤਸ਼ਾਹ ਨੂੰ ਜਾ ਕੇ ਅੱਗੇ ਪੁਕਾਰੂ ਬਣ ਜਾ ਉਹਨੂੰ ਦੱਸ ਦਿਓ ਗੱਲ ਇੰਨੀ
ਸੋ ਜਿਮ ਕਹੈ ਕਰਹੋ ਕੋ ਸੋ ਕਾਰੀ
ਤੁਹਾਡਾ ਪਾਤਸ਼ਾਹ ਜਿਵੇਂ ਆਖੇ ਹੋ ਤੁਸੀਂ ਕੰਮ ਕਰ ਲਿਓ।
ਇਹਾ ਨ ਕੀਜੈ ਕੁਛ ਤਕਰਾਰੀ
ਸਾਡੇ ਕੋਲ ਇਸ ਤਰ੍ਹਾਂ ਦਾ ਝਗੜਾ ਰਗੜਾ ਬਿਲਕੁਲ ਨਾ ਕਰੋ।
ਜੇ ਪਤ ਚਾਹਤ ਛੋਰ ਸਿਧਾਵੋ
ਜੇ ਵੀ ਮੀਰ ਸ਼ਿਕਾਰੀ ਆਪਣੀ ਇੱਜ਼ਤ ਪਰੋ ਛੋਨੇ ਹੋ ਤਾਂ ਕਹਿੰਦੇ ਬਾਜ ਛੱਡ ਕੇ ਚਲੇ ਜਾ।
ਨਾਹਕ ਆਪਣੇ ਸ਼ਸਤਰ ਛਿਨਾਵੋ
ਨਹੀਂ ਤਾਂ ਕਹਿੰਦੇ ਬਿਨਾਂ ਕਿਸੇ ਕਾਰਨ ਤੋਂ ਵਿਅਰਸੇ ਬਣੇ ਵੀ ਆ ਜਿਹੜੇ ਬਾਜ ਤਾਂ ਕਿਧਰੇ ਦੇ ਆ ਜਿਹੜੇ ਸ਼ਸਤਰ ਤੇ ਘੋੜੇ ਜੇ ਵੀ ਖੁਆ ਲਓਗੇ।
ਸੁਨ ਰਿਸ ਦੇਖ ਸਿੱਖ ਸਾਵਧਾਨ
ਗੁਰੂ ਮਹਾਰਾਜ ਦਾ ਗੁੱਸਾ ਦੇਖ ਕੇ ਵਿਧੀ ਚੰਦ ਵੇਠੇ ਵਰਗੇ ਕਹਿੰਦੇ ਸਾਵਧਾਨ ਹੋ ਗਏ।
ਵਿਧੀਏ ਆਦਿਕ ਜੇ ਬਲਵਾਨ
ਚੰਦ ਤੋਂ ਆ ਲੈ ਕੇ ਜਿੰਨੇ ਬਲੀ ਸੂਰਵੀਰ ਸੀ ਉਹ ਸਾਵਧਾਨ ਹੋ ਗਏ।
ਕਹੇ ਕਠੋਰ ਜੋਰ ਭਰ ਬੈਨਾ
ਚੰਦ ਭਾਈ ਜੇਠਾ ਨੇ ਕਹਿੰਦੇ ਜੋਰ ਨਾਲ ਭਰੇ ਹੋਏ ਕਰੜੇ ਲਫ਼ਜ਼ ਕਹੇ ਇਹਨਾਂ ਨੂੰ
ਕਿਮ ਮੂਡੋਹ ਬੋਲੋ ਤੁਮ ਭੈਨਾ
ਮੂਰਖੋ ਕਿਵੇਂ ਬੋਲਦੇ ਬਕਵਾਸ ਕਰਦੇ ਤੁਹਾਨੂੰ ਮਾੜਾ ਮੋਟਾ ਕੋਈ ਡਰ ਪੈ ਹੈ ਨਹੀਂ।
ਹੋ ਹਿਨ ਆਸਰਹਿ ਸ਼ਾਹ ਕਿਥਾਈ
ਐਸੀ ਗੱਲ ਬਾਤ ਨਾ ਹੋ ਜਾਏ ਤੁਹਾਡਾ ਸ਼ਾਹ ਜਾਂ ਤਾਂ ਕਿਧਰੇ ਰਹਿ ਜਾਏ।
ਤੁਮ ਆਪਣੇ ਦੇਹ ਪ੍ਰਾਣ ਗਵਾਈ
ਤੁਸੀਂ ਇੱਥੇ ਕਹਿੰਦੇ ਆਪਣੇ ਪ੍ਰਾਣ ਗਵਾ ਦਿਓ ਆਪਣੀ ਜਾਨ ਦੇ ਕੇ ਚਲੇ ਜਾਓ।
ਕਿਤਕ ਸਿੱਖ ਗਹਿ ਖੜ ਗੁਰ ਢਾਲੇ
ਗੁਰਗਜਨ ਸਿੱਖਾਂ ਨੇ ਹੱਥਾਂ ਵਿੱਚ ਟਿੱਗੇ ਤੇ ਢਾਲੇ ਜੇ ਫੜੇ
ਕੁਪੇ ਸੂਰਨ ਕੀ ਦਿਸ਼ ਚਾਲੇ
ਗੁੱਸੇ ਵਿੱਚ ਆ ਕੇ ਮੀਰ ਸ਼ਿਕਾਰੀਆਂ ਦੀ ਤਰਫ ਨੂੰ ਚੱਲੇ ਖੜ ਜਾਓ ਤੁਹਾਨੂੰ ਦਿੰਨੇ ਆ ਦਾਖੂ ਦਾਣਾ।
ਬਾਜ ਸੰਗ ਲੈ ਹੋ ਇਨ ਹਥਿਆਰ
ਸੂਰਵੀਰ ਕਹਿੰਦੇ ਬਾਜ ਤਾਂ ਲੈ ਲਿਆ ਘੋੜਿਆਂ ਸਮੇਤ ਇਹਨਾਂ ਦੇ ਹਥਿਆਰ ਵੀ ਆਪਾਂ ਖੋਲੋ।
ਭਾਗੈ ਬਪੁਰੇ ਕਰਹਿ ਪੁਕਾਰ
ਕਹਿੰਦੇ ਬਿਚਾਰੇ ਜੇ ਕਹਿੰਦੇ ਪਹਚਾਣਗੇ ਤੇ ਫਿਰ ਜਾ ਕੇ ਚੰਗੀ ਤਰ੍ਹਾਂ ਪਾਤਸ਼ਾਹ ਕੋਲ ਫਰਿਆਦ ਕਰਨਗੇ ਵੀ ਬਾਜ ਤਾਂ ਕਿਧਰੇ ਸਾਡਾ ਘੋੜੇ ਤੇ ਹਥਿਆਰ ਖੋਲਿਓ ਕਹਿਣਗੇ।
ਮਾਰ ਬਕਾਰਾ ਸੁਬਟਨ ਕਰਿਓ
ਸਿੱਖ ਸੂਰਵੀਰਾਂ ਨੇ ਐਸਾ ਮਾਰ ਬਕਾਰਾ ਕੀਤਾ ਵੀ ਇਹਨਾਂ ਦੇ ਘੋੜੇ ਵੀ ਖੋਲੋ ਸ਼ਸਤਰ ਵੀ ਖੋਲੋ ਤੇ ਮਾਰ ਕੇ ਧੱਕੇ ਇਹਨਾਂ ਨੂੰ ਬਾਹਰ ਕੱਢੋ।
ਪਿਖ ਸਭ ਦਿਸ਼ ਤੁਰ ਕਨ ਮਨ ਡਰਿਓ
ਸੂਰਵੀਰਾਂ ਵੱਲੀ ਐਸੇ ਮਾਰ ਬਕਾਰਾ ਕਰਦੇ ਵੇਖ ਕੇ ਮੁਸਲਿਆਂ ਦਾ ਮਨ ਡਰ ਗਿਆ।
ਗਹਿਨ ਲੇਹ ਪਿਛਾਰੀ ਮੁਰੇ
ਕਿਤੇ ਸਿੱਖ ਸੂਰਵੀਰ ਸਾਨੂੰ ਹੀ ਨਾ ਫੜ ਲੈਣ ਬਾਜ ਵਾਂਗੂ ਤੇ ਡਰਦੇ ਪਿੱਛੇ ਨੂੰ ਮੁੜੇ ਆਏ।
ਹੋਏ ਨਿਰਾਸ ਗਮਨੇ ਲਾਭ ਪੁਰੇ
ਕਹਿੰਦੇ ਨਿਰਾਸੇ ਜੇ ਹੋ ਕੇ ਲਾਹੌਰ ਦੀ ਤਰਫ ਨੂੰ ਮੁੜੇ ਆਏ।
ਬਿਸਮ ਬਿਸੂਰਤ ਮੂਰਖ ਮਾਨੀ
ਕਹਿੰਦੇ ਬੜੇ ਮੂਰਖ ਕਹਿੰਦੇ ਝੂਰਦੇ ਐ ਮਾਨੀ ਕਹਿੰਦੇ ਮੂਰਖ ਬੜਾ ਝੂਰਦੇ ਵੀ ਤੇ ਬੜਾ ਬਿਸਮ ਹੈਰਾਨ ਵੀ ਹੋ ਰਹੇ।
ਇਹ ਕਿਆ ਭਈ ਜਾਏ ਨਹਿ ਜਾਨੀ
ਗੱਲ ਹੋ ਗਈ ਹੱਦ ਹੋ ਗਈ ਸਾ ਸਮਝੀ ਨੀ ਜਾਂਦੀ ਜਾਣੀ ਨੀ
ਨਿਕਟ ਸ਼ਾਹ ਕੇ ਲੂਟ ਮਚਾਈ
ਵੀ ਗੁਰੂ ਨੇ ਪਾਤਸ਼ਾਹ ਦੇ ਕੋਲ ਹੀ ਰਹਿੰਦਿਆਂ ਹੋਇਆ ਲੁੱਟ ਮਚਾਈ ਹੋਈ
ਨਹੀਂ ਤ੍ਰਾਸ ਰੰਚਕ ਉਪਜਾਈ
ਸ਼ਾਹਜਹਾਂ ਦਾ ਪੂਰਾ ਮਾਤਰ ਵੀ ਇਹ ਡਰ ਭੈ ਨੀ ਪੈਦਾ ਕਰਦੇ ਮਨ ਦੇ
ਖੁਦ ਹਜ਼ਰਤ ਕੋ ਬਾਜ ਅਸ਼ੇਰਾ
ਕਿਸੇ ਅਹਿਲਕਾਰ ਵਜ਼ੀਰ ਦਾ ਨੀ ਇਹ ਬਾਜ ਕਹਿੰਦੇ ਖਾਸ ਪਾਤਸ਼ਾਹ ਦਾ ਆਪਣਾ ਹੈ
ਜਿਸ ਹੈ ਦੇਖ ਕਾਰ ਮੁਦਤ ਵਡੇਰਾ
ਇਸ ਪਾਤਸ਼ਾਹ ਨੂੰ ਜਿਹੜਾ ਪਾਤਸ਼ਾਹ ਇਹ ਬਾਜ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ
ਮਨ ਭਾਵਤ ਵਸਤਨ ਕੋ ਦੇਖ ਹੈ
ਇਹਨਾਂ ਨੇ ਕਹਿੰਦੇ ਉਹ ਖੈ ਲਿਆ ਕੱਲ ਨੂੰ ਮਨ ਭਾਉਂਦੀ ਵਸਤੂ ਹੋਰ ਕੋਈ ਦੇਖ ਸੇ
ਇਹ ਛੀਨ ਹੈ ਕਰ ਓਜ ਵਿਸੇਕ ਵਿਸੇਖ ਹੈ
ਸਿੱਖ ਆਪਣਾ ਬਹੁਤਾ ਬਲ ਜਾ ਲਾ ਕੇ ਕਹਿੰਦੇ ਕੱਲ ਨੂੰ ਕੋਈ ਹੋਰ ਵਸਤੂ ਵੀ ਇਹ ਖੋ ਲੈਣ
ਜੇਕਰ ਬਾਜ ਸਹਿਤ ਗਹਿ ਵਾਵੇ
ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇ ਅਸੀਂ ਬਾਜ ਦੇ ਸਹਿਤ ਹੀ ਪਕੜਾ ਦਿਆਂ ਗ੍ਰਿਫਤਾਰ ਕਰਾ ਦਿਆਂਗੇ
ਤੋ ਪਲਟੋ ਆਪਣੋ ਹਮ ਪਾਵੇ
ਵੀ ਜਿਹੜਾ ਮਹਾਰਾਜ ਨੇ ਸਿੱਖ ਸੂਰਵੀਰਾਂ ਨੇ ਸਾਨੂੰ ਚੰਗਾ ਮੰਦਾ ਕਿਹਾ ਨਾ ਉਹਦਾ ਬਦਲਾ ਪਾਵਾਂਗੇ
ਕਰਤ ਉਤਾਇਲ ਤੁਰੰਗ ਤਵਾਏ
ਕਾਹਲੀ ਕਰਦਿਆਂ ਤੇਜ਼ੀ ਕਰਦਿਆਂ ਘੋੜਿਆਂ ਨੂੰ ਦੌੜਾਇਆ ਹੈ
ਚੱਲੇ ਗਏ ਨਹਿ ਕਹੂੰ ਟਿਕਾਏ
ਕਹਿੰਦੇ ਕਿਤੇ ਘੋੜਿਆਂ ਨੂੰ ਟਿਕਾਇਆ ਨੀ ਨਾਵ ਟਿਕੇ ਚਲੇ ਤੁਰੇ ਗਏ
ਲਾਭਪੁਰ ਵਿਖੇ ਪ੍ਰਵੇਸ਼ਨ ਪਏ
ਜਿਹੜੇ ਮੀਰ ਸ਼ਿਕਾਰੀ ਹੈ ਲਾਹੌਰ ਦੇ ਵਿੱਚ ਪ੍ਰਵੇਸ਼ ਹੋ ਗਏ
ਚਾਹਤ ਪੁਕਾਰ ਕਰਨ ਕੋ ਗਏ
ਜਾ ਕੇ ਪਾਤਸ਼ਾਹ ਕੋਲ ਫਰਿਆਦ ਕਰੀਏ ਇਸ ਤਰ੍ਹਾਂ ਚਲੇ ਗਏ
ਇਤ ਸ੍ਰੀ ਸਤਿਗੁਰ ਤੁਰੰਗ ਅਰੂਡੇ
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਜ ਲੈ ਕੇ ਘੋੜੇ ਤੇ ਚੜ ਗਏ
ਕਰ ਪਾਰ ਖਿਤ ਕਰ ਬਾਜ ਸਰੂੜੇ
ਕਹਿੰਦੇ ਸੋਹਣਾ ਬਾਜ ਆਪਣੇ ਹੱਥ ਦੇ ਉੱਪਰ ਉਹਨੂੰ ਬਿਠਾਇਆ ਟਿਕਾਇਆ ਹੋਇਆ
ਚਲਤ ਨਿਹਾਰਤ ਗੁਣ ਤਿਸ ਪਰਖਤ
ਨਾਲੇ ਘੋੜੇ ਤੇ ਚੱਲ ਰਹੇ ਆ ਨਾਲੇ ਬਾਜ ਦੇ ਗੁਣਾਂ ਨੂੰ ਪਰਖ ਰਹੇ
ਲਖ ਹੈ ਦੁਰਲਭ ਬਹੁ ਮੋਲਾ ਹਰਖਤ
ਇਹ ਦੁਰਲਭ ਹੈ ਬਾਜ ਜਾਣਦੇ ਬਹੁਤ ਮੁੱਲ ਦਾ ਹੈ ਵੇਖ ਕੇ ਖੁਸ਼ ਹੁੰਦੇ
ਬੂਝ ਆਪਣੇ ਮੀਰ ਸ਼ਿਕਾਰਨ
ਆਪਣੇ ਮੀਰ ਸ਼ਿਕਾਰੀ ਆ ਉਹਨਾਂ ਦੇ ਪਾਸੋਂ ਸਤਿਗੁਰੂ ਪੁੱਛਦੇ
ਅਸ ਆ ਕੇ ਤੁਮ ਕਰਿਓ ਨਿਹਾਰਨ
ਚਿੱਟੇ ਰੰਗ ਦਾ ਬਾਜ ਤੁਸੀਂ ਜ਼ਿੰਦਗੀ ਵਿਚ ਪਹਿਲਾਂ ਕਿਤੇ ਵੇਖਿਆ
ਹੱਥ ਜੋੜ ਸੋ ਕਹਿਤ ਬਨਾਈ
ਜਿਹੜੇ ਮੀਰ ਸ਼ਿਕਾਰੀ ਹੱਥ ਜੋੜ ਕੇ ਬਨਾ ਸਵਾਰ ਕੇ ਸਤਿਗੁਰੂ ਨੂੰ ਕਹਿੰਦੇ
ਇਨਹੋ ਬੀਚ ਹਮ ਬੈਸ ਬਿਤਾਈ
ਇਨ੍ਹਾਂ ਬਾਜਾਂ ਦੀਆਂ ਕਿਸਮਾਂ ਵਿਚ ਅਸੀਂ ਆਪਣੀ ਉਮਰ ਬਤੀਤ ਕਰ ਦਿੱਤੀ
ਬਹੁਤੇ ਬਾਜ ਬਿਲੋਕਨ ਕਰੇ
ਆਪਣੀ ਜਿੰਦ ਵਿਚ ਮਾਰਾ ਬੜੇ ਕਰਕਾਂ ਕਿਸਮਾਂ ਦੇ ਅਸੀਂ ਬਾਜ ਵੇਖਣਾ ਕੀਤੇ
ਪਿਖਿਓ ਨਾ ਕੋ ਇਸ ਕੀ ਸਮ ਸਰੇ
ਜਿਹੜਾ ਚਿੱਟੇ ਰੰਗ ਦਾ ਬਾਜ ਮਾਰਾ ਤੁਸਾਂ ਨੇ ਫੜੇ ਦੇ ਬਰਾਬਰ ਦਾ ਨੀ ਕਿਤੇ ਜਿੰਦਗੀ ਵਿਚ ਅਸੀਂ ਵੇਖਿਆ
ਕਿਸ ਹੂੰ ਤੇ ਹਮ ਸੁਣਿਓ ਅਗਾਰੀ
ਅਸੀਂ ਮਾਰਾ ਕਿਸੇ ਸਿਆਣੇ ਮਨੁੱਖ ਤੋਂ ਇਸ ਤਰ੍ਹਾਂ ਸੁਣਿਆ ਸੀ ਪਹਿਲਾਂ
ਸ਼ਾਹ ਬਲਾਇਤ ਕਿਸ ਕੋ ਭਾਰੀ
ਜਿਹੜਾ ਸ਼ਾਹ ਜਾਂ ਪਾਤਸ਼ਾਹ ਉਹਦੇ ਕੋਲ ਕਿਸੇ ਬਾਹਰਲੇ ਦੇਸ਼ ਤੋਂ
ਸ਼ਾਹ ਜਹਾਹਿਤ ਪੱਠੀ ਸੁਗਾਤ
ਪਾਤਸ਼ਾਹ ਦੇ ਕੋਲ ਬਾਜਰੀ ਕਹਿੰਦੇ ਇੱਕ ਸੁਗਾਤ ਭੇਜੀ ਕਿਸੇ ਮਨੁੱਖ ਨੇ
ਬਾਜੀ ਬਾਜ ਰੁਚਰ ਅਵਦਾਤ
ਸੀ ਇੱਕ ਬਾਜ ਸੀ ਸੋਹਣੇ ਕਹਿੰਦੇ ਦੋ ਚੀਜ਼ਾਂ ਸ਼ਾਹਜਹਾਨ ਕੋਲ ਭੇਜੀਆਂ
ਦੇਖੀਏ ਨਹਿ ਇਸ ਦੇਸ਼ ਮਜਾਰੀ
ਗੁਰੂ ਹਰਗੋਬਿੰਦ ਸਾਹਿਬ ਜੀ ਸੱਚ ਕਹਿੰਦੇ ਇਹੋ ਜਿਹਾ ਬਾਜ ਤਾਂ ਇਹ ਸਾਡੇ ਦੇਸ਼ ਵਿਚ ਤਾਂ ਨੀ ਕਿਤੇ ਦਿਸਦਾ
ਨਹਿ ਪਾਵਤ ਖਰਚੇ ਧਨ ਭਾਰੀ
ਬਹੁਤਾ ਧਨ ਵੀ ਖਰਚੀਏ ਫੇਰ ਵੀ ਇਹੋ ਜਿਹਾ ਲੱਭਦਾ ਨਹੀਂ
ਸੋ ਇਹ ਬਾਜ ਆਪ ਕੇ ਲਾਇਕ
ਮਾਰਾ ਬੇਕੀਮਤਾ ਜਿਹੜਾ ਬਾਜ ਹੈ ਆਪ ਜੀ ਦੇ ਰੱਖਣੀ ਯੋਗ ਹੈ
ਪ੍ਰਾਪਤ ਹੋਇਓ ਸਹਿਜ ਸੁਭਾਇਕ।
ਯਤਨ ਕਰਨ ਦੀ ਲੋੜ ਹੀ ਨੀ, ਮਾਰਾ ਮੁਕਤੀ ਸੁਤੇ ਸੁਭਾਅ ਜੀ ਨੂੰ ਮਿਲ ਗਏ।
ਆਪਣ ਆਪਣ ਪੌ ਸਫਲ ਵਿਚਾਰਾ।
ਅਸੀਂ ਤਾਂ ਸਮਝਦੇ ਆ ਵੀ ਬਾਜ ਨੇ ਵੀ ਆਪਣੇ ਆਪ ਨੂੰ ਮੈਂ ਸਫਲ ਕਰ ਲਵਾਂ।
ਅਦਭੁਤ ਰਚਿਓ ਮੋਹ ਕਰ ਤਾਰਾ।
ਬਾਜ ਨੇ ਸੋਚਿਆ ਵੀ ਕਰਤਾਰ ਨੇ ਮੈਨੂੰ ਬੜਾ ਸੋਹਣਾ ਚਰਜ ਬਣਾਇਆ ਰਚਿਆ।
ਗੁਰ ਕੇ ਕਾਰਜ ਮੈਂ ਜਬ ਆਵਾ।
ਵਿਚਾਰ ਵਰਦਾ ਵੀ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਮ ਆਵਾਂਗਾ।
ਹੋਣ ਸਫਲਤਾ ਤਤ ਛਿੰਨ ਪਾਵਾ।
ਐਸੇ ਸੋਹਣੇ ਬਾਜ ਦੀ ਹੋਣ ਦੀ ਜਿਹੜੀ ਸਫਲਤਾ ਆਈ ਹੈ ਮੈਂ ਪ੍ਰਾਪਤ ਕਰ ਲਾਂਗਾ। ਲੋਕ ਕਹਿਣਗੇ ਵੀ ਇਹ ਸੋਹਣਾ ਬਾਜ ਹੈ ਜਿਹੜਾ ਗੁਰੂ ਮਹਾਰਾਜ ਦੇ ਚਰਨੀ ਆ ਗਿਆ ਹੈ।
ਇਮ ਵਿਚਾਰ ਆਇਓ ਤੁਮ ਪਾਸਾ।
ਇਸ ਤਰ੍ਹਾਂ ਦੀ ਇਹ ਸਿਆਣਾ ਬਾਜ ਸੋਚ ਵਿਚਾਰ ਕਰਕੇ ਤੁਹਾਡੇ ਪਾਸ ਆ ਗਿਆ।
ਭਿਖੋ ਗਰੀਬ ਨਿਵਾਜ ਤਮਾਸ਼ਾ।
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜੰਗਲ ਵਿਚ ਛੱਡ ਕੇ ਬਾਹਰ ਦਾ ਤਮਾਸ਼ਾ ਫਿਰ ਵੇਖਿਆ ਕਰੋ।
ਕਹਿਤ ਸੁਨਤ ਨਿਜ ਪੁਰ ਗੁਰ ਆਏ।
ਇਸ ਤਰ੍ਹਾਂ ਦੇ ਬਚਨ ਮੀਰ ਸ਼ਿਕਾਰਿਆਂ ਨੂੰ ਕਹਿੰਦਿਆਂ ਸੁਣਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸ਼ਹਿਰ ਆ ਗਏ।
ਆਏ ਉਹੈ ਉਤਰੇ ਨਿਜ ਮਹਿਲ ਸਿਧਾਏ।
ਘੋੜੇ ਤੋਂ ਹੇਠਾਂ ਉਤਰ ਕੇ ਗੁਰੂ ਕੇ ਮਹਿਲਾਂ ਵੱਲ ਨੂੰ ਚਲੇ।
ਗਨ ਸੋਭਟਨ ਮਹਿ ਬਾਜ ਰਖਾਇਓ।
ਔਰ ਸੂਰ ਵੀਰਾਂ ਦੀ ਸਾਵਧਾਨੀ ਨਜ਼ਰ ਹੇਠ ਜਿਹੜਾ ਬਾਜ ਹੈ ਸਤਿਗੁਰੂ ਨੇ ਰਖਵਾਇਆ।
ਕਰੋ ਸੇਵ ਨੀਕੇ ਫੁਰਮਾਇਓ।
ਮਹਾਰਾਜ ਨੇ ਹੁਕਮ ਕਰਿਆ ਹੈ ਵੀ ਇਹ ਬਾਜ ਪਾਤਸ਼ਾਹ ਦਾ, ਇਹਦੀ ਸੇਵਾ ਟਹਿਲ ਵੀ ਚੰਗੀ ਤਰ੍ਹਾਂ ਕਰੋ, ਇਹਦੀ ਦੇਖ ਰੇਖ ਪੂਰੀ ਕਰੋ ਤੇ ਪੂਰੀ ਨਜ਼ਰਸਾਨੀ ਕਰੋ, ਕੋਈ ਇਸ ਨੂੰ ਇਧਰ ਉਧਰ 420 ਕਰਕੇ ਲੈ ਨਾ ਜਾਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਸਾਵਧਾਨ ਕਰਕੇ ਆਪ ਮਹਿਲਾਂ ਵੱਲ ਨੂੰ ਚਲੇ ਗਏ। ਇਧਰ ਜਿਵੇਂ ਮੀਰ ਸ਼ਿਕਾਰੀਆਂ ਨੇ ਜਾ ਕੇ ਸ਼ਾਹਜਹਾਨ ਕੋਲ ਫਰਿਆਦ ਕੀਤੀ ਤੇ ਸ਼ਾਹਜਹਾਨ ਨੇ ਹੰਕਾਰ ਵਿਚ ਆ ਕੇ ਗੁੱਸੇ ਹੋ ਕੇ ਬੜੀ ਭਾਰੀ ਜਿਹੜੀ ਫੌਜ ਹੈ ਉਹ ਮੁਗਲ ਸਿੱਖਾਂ ਸੂਬੇ ਦੇ ਨਾਲ ਤੋਰ ਦਿੱਤੀ। ਜਿਵੇਂ ਉਹ ਮੁਗਲ ਸਿੱਖਾਂ ਫੌਜ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਉਪਰ ਚੜ੍ਹ ਆਇਆ, ਉਹ ਪ੍ਰਸੰਗ ਅੱਗੇ ਆਏਗਾ। ਜਿਵੇਂ ਵੀ ਜੰਗ ਯੁੱਧ ਹੋਇਆ ਉਹ ਪ੍ਰਸੰਗ ਆਪਾਂ ਸੁਣਾਂਗੇ। ਹੁਣ ਸਮਾਂ ਹੋਇਆ ਹੈ, ਇੱਥੇ ਹੀ ਸਮਾਪਤੀ ਹੈ ਜੀ।
ਕਹਿਤ ਸੁਨਤ ਨਿਜ ਪੁਰ ਗੁਰ ਆਏ। ਹਾਏ ਉਤਰੇ ਨਿਜ ਮਹਿਲ ਸਿਧਾਏ। ਗਨ ਸੋਭਟਨ ਮਹਿ ਬਾਜ ਰਖਾਇਓ। ਕਰਹੋ ਸੇਵ ਨੀਕੇ ਫੁਰਮਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।